그렇지. 들이 샤른 메리 딘 다얄라 수크 사그르 메레 구르 고팔라 ਕਰਿ ਕਿਰਪਾ ਨਾਨਕ ਗੁਣ ਗਾਵੈ ਰਾਖੋ ਸ਼ਰਮ ਅਸਾੜੀ ਜੀਉ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਾ ਸਾਕੋ ਤੂੰ ਠਾਕੁਰ ਉੱਚ ਭਗਵਾਨ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਛ ਦੀ ਜੈ ਪ੍ਰਣਮਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜ ਮਾਤਾ ਪਿਤਾ ਆਨੰਦ ਵਿੱਚ ਪੁੱਤਰ ਦੀ ਕੁੜਮਾਈ ਹੋਈ ਰਹਿਸੀ ਅੰਗ ਨ ਮਾਵਈ ਗਾਵੈ ਸੋਹਲੜੇ ਸੁਖ ਹੋਈ ਵਿਗਸੇ ਪੁੱਤਰ ਵਿਆਹ ਕੋੜੀ ਲਾਵਾਂ ਗਾਵ ਬਲੋਈ ਸੁੱਖਾ ਸੁੱਖੈ ਮਾਵੜੀ ਪੁੱਤ ਨੂੰ ਦਾ ਮੇਲੇ ਅਲੋਈ ਨੂੰ ਨਿਤ ਕੰਤ ਕੁਮੰਤ ਦੇ ਵੇਹਰੇ ਹੋਵਨ ਸੱਸ ਵਿਗੋਈ ਲਖ ਉਪਕਾਰ ਵਿਸਾਰ ਕੈ ਪੁੱਤ ਕਪੁੱਤ ਚੱਕੀ ਉੱਠ ਜੋਈ ਹੋਵੈ ਸਰਵਨ ਵਿਰਲਾ ਕੋਈ ਹੋਵੈ ਸਰਵਨ ਵਿਰਲਾ ਕੋਈ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਾਰੀ ਸਤਸੰਗ ਜਿਓ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿੱਥੇ ਅਧਿਆਤਮਕ ਵਿਚਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ, ਚਾਹਿਆ ਜਿਵੇਂ ਗੁਰਬਾਣੀ ਦਾ ਸਿਧਾਂਤ ਹੈ ਸਿੱਖ ਦਾ ਲੋਕ ਪਰਲੋਕ ਸੁਹੇਲਾ ਹੋਵੇ, ਸਿੱਖ ਸੰਸਾਰ ਵਿੱਚ ਵੀ ਰਹੇ ਕਰਤਾਰ ਨਾਲ ਵੀ ਜੁੜਿਆ ਰਹੇ, ਪਰਿਵਾਰ ਵਿੱਚ ਰਹਿੰਦਾ ਹੋਇਆ ਪਰਿਵਾਰ ਵਿੱਚ ਤੇ ਹੋਵੇ ਜੰਜਾਲ ਵਿੱਚ ਨਾ ਹੋਵੇ, ਜੰਜਾਲ ਤੋਂ ਮੁਕਤ ਹੋਵੇ, ਹੋਵੇ ਪਰਿਵਾਰ ਵਿੱਚ। ਜਿਵੇਂ ਸਿੱਧਾਂ ਨੇ ਕਿਹਾ ਸੀ, ਐਸਾ ਹੋ ਨਹੀਂ ਸਕਦਾ ਸਤਿਗੁਰੂ ਕੋਈ ਪਾਣੀ ਵਿੱਚ ਪੈ ਕੇ ਭਿੱਜੇ ਨਾ, ਕਦੀ ਹੋ ਸਕਦਾ ਪਾਣੀ ਵਿੱਚ ਡੁੱਬ ਕੇ ਵੀ ਕੋਈ ਬਚਿਆ ਰਹੇ, ਐਸਾ ਹੋ ਸਕਦਾ? ਸਾਹਿਬ ਕਹਿਣ ਲੱਗੇ, ਦੋ ਪ੍ਰਮਾਣ ਤੇ ਤੁਹਾਨੂੰ ਮੈਂ ਦੇ ਦੇਣਾ, ਹੋਰ ਵੀ ਲੱਭ ਲਿਓ ਮਿਲ ਜਾਣਗੇ, ਪਰ ਦੋ ਇਹ ਨੇ। ਮੁਰਗਾਪੀ ਪਾਣੀ ਵਿੱਚ ਰਹਿੰਦਿਆਂ ਹੀ ਉਸ ਦੇ ਪੰਖ ਨਹੀਂ ਭਿੱਜਦੇ, ਰਹਿੰਦੀ ਪਾਣੀ ਵਿੱਚ ਹੈ ਔਰ ਪਾਣੀ ਦੇ ਵਿੱਚੋਂ ਹੀ ਉਡਾਰੀ ਮਾਰ ਜਾਂਦੀ, ਉੱਡ ਜਾਂਦੀ ਹੈ। ਇਸੇ ਤਰ੍ਹਾਂ ਇਹ ਜੀਵ ਸੰਸਾਰ ਵਿੱਚ ਰਹਿੰਦਾ ਹੋਇਆ ਅਭਿੱਜ ਰਹਿ ਸਕਦਾ। ਦੂਸਰਾ ਉਹਨਾਂ ਕਿਹਾ ਡੁੱਬਿਆ ਰਹਿੰਦਾ ਕਵਲ, ਪਾਣੀ ਚੋਂ ਪੈਦਾ ਹੁੰਦਾ ਲੇਕਿਨ ਫਿਰ ਵੀ ਉੱਚਾ ਹੈ, ਪਾਣੀ ਜਿੰਨਾ ਹੋ ਜਾਏ ਕਵਲ ਓਨਾ ਹੀ ਉੱਚਾ ਹੋ ਜਾਂਦਾ। ਸੰਸਾਰ ਤੋਂ ਉਚੇਰਾ ਹੋਵੇਗਾ ਗੁਰੂ ਕਾ ਸਿੱਖ। ਭਾਈ ਸਾਹਿਬ ਜੀ ਨੇ ਇੱਕ ਮਿਆਰ ਮਿਥਿਆ, ਬੱਚਾ ਹੋਵੇ ਕੈਸਾ ਹੋਵੇ, ਜਵਾਨ ਹੋਵੇ ਉਹ ਕੈਸਾ ਹੋਵੇ, ਪੁੱਤਰ ਕੈਸਾ ਹੋਵੇ, ਨੂੰਹ ਕੈਸੀ ਹੋਵੇ, ਸੱਸ ਕੈਸੀ ਹੋਵੇ, ਸਹੁਰਾ ਕੈਸਾ ਹੋਵੇ, ਮਾਂ ਕੈਸੀ ਹੋਵੇ, ਬਾਪ ਕੈਸਾ ਹੋਵੇ, ਅਸਲ ਵਿੱਚ ਇੱਕ ਮਿਆਰ ਮਿਥ ਰਹੇ ਨੇ ਤਾਂ ਕਿ ਪਰਿਵਾਰ ਇੱਕ ਸਤਸੰਗ ਬਣ ਸਕੇ। ਇੱਕ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਿੱਖਾਂ ਪੁੱਛਿਆ, ਪਾਤਸ਼ਾਹ ਪਰਿਵਾਰਕ ਮਿਆਰ ਕੀ ਹੋਵੇ, ਕਿ ਪੁੱਤਰ ਹੋਵੇ ਤੇ ਕੈਸਾ ਹੋਵੇ, ਦੱਸੋ ਸੇਵਕ ਹੋਵੇ ਤੇ ਕੈਸਾ ਹੋਵੇ। ਅਕਸਰ ਤੁਸੀਂ ਕਹਿੰਦੇ ਹੋ ਸੇਵਕ ਬਣੋ, ਉਹ ਸੇਵਕ ਕਿਹੋ ਜਿਹਾ ਚਾਹੀਦਾ? ਜੇ ਪਰਿਵਾਰ ਵਿੱਚ ਰਹਿਣਾ ਪੁੱਤਰ ਕਿਹੋ ਜਿਹਾ ਹੋਵੇ, ਤੇ ਰਿਸ਼ਤੇ ਕਰਦੇ ਹਾਂ ਜਵਾਈ ਕਿਹੋ ਜਿਹਾ ਹੋਵੇ। ਸਤਿਗੁਰਾਂ ਜਿਹੜਾ ਬਚਨ ਕਿਹਾ ਸੀ ਬੜਾ ਧਿਆਨ ਦੇਣ ਯੋਗਾ, ਕਹਿਣ ਲੱਗੇ ਸਿੱਖ ਨਹੀਂ ਕੋਈ ਅੰਗਦ ਜੈਸਾ। ਸਿੱਖ ਬਣਨਾ ਤੇ ਗੁਰੂ ਅੰਗਦ ਦੇਵ ਵਰਗੇ ਬਣੋ, ਕੋਈ ਹੋਇਆ ਇਹੋ ਜਿਹਾ ਸਿੱਖ? ਸੇਵਕ ਨਹੀਂ ਕੋਈ ਅਮਰਦਾਸ ਵੈਸਾ, ਸੇਵਾ ਕਰਨੀ ਤੇ ਗੁਰੂ ਅਮਰਦਾਸ ਜੀ ਕੋਲੋਂ ਸਿੱਖੋ, ਹੈ ਕੋਈ ਐਸਾ ਸੇਵਕ? ਉਹਨਾਂ ਨੂੰ ਲਕਸ਼ ਬਣਾਓ। ਕਹਿਣ ਲੱਗੇ ਪੁੱਤ ਨਹੀਂ ਕੋਈ ਅਰਜਨ ਜਿਹਾ, ਪੁੱਤਰ ਹੋਵੇ ਗੁਰੂ ਅਰਜਨ ਦੇਵ ਵਰਗਾ। ਇੱਕ ਵਾਰੀ ਵੀ ਉਹਨਾਂ ਆਗਿਆ ਨਹੀਂ ਜੀਵਨ ਵਿੱਚ ਮੋੜੀ, ਜਿਸ ਪਾਸੇ ਭੇਜ ਦਿੱਤਾ ਉਸ ਪਾਸੇ ਤੁਰ ਪਏ। ਰਿਸ਼ਤੇਦਾਰ ਨਹੀਂ ਕੋਈ ਰਾਮਦਾਸ ਜਿਹਾ, ਕਹਿਣ ਲੱਗੇ ਜਵਾਈ ਹੋਵੇ, ਮਿਆਰ ਮਿਥਨਾ ਤੇ ਗੁਰੂ ਰਾਮਦਾਸ ਵਰਗਾ। ਅੱਜ ਇਹ ਰਿਸ਼ਤੇ ਇਸ ਢੰਗ ਦੇ ਬਣ ਜਾਣ ਤੇ ਦੁਨੀਆਂ ਦੀਆਂ ਸਾਰੀਆਂ ਮੁਸ਼ਕਲਾਂ ਹੀ ਹੱਲ ਹੋ ਜਾਣ। ਮਸਲਾ ਬੜਾ ਜੇ ਚੱਲ ਰਿਹਾ, ਭਰੂਣ ਹੱਤਿਆ ਨੂੰ ਰੋਕੋ। ਜਦੋਂ ਤੱਕ ਦਾਜ ਦਹੇਜ ਨਾ ਰੋਕਿਆ ਗਿਆ, ਪਰਾਈ ਧੀ ਨੂੰ ਆਪਣੀ ਨਾ ਸਮਝਿਆ ਗਿਆ, ਭਰੂਣ ਹੱਤਿਆ ਨਹੀਂ ਰੁਕਣੀ। ਮੁਸ਼ਕਲ ਬਣਦੀ ਹੈ ਲਾਲਚ ਵਿੱਚ ਆ ਕੇ। ਲੋਭੀ ਬੰਦੇ ਉਹ ਚਾਹੁੰਦੇ ਨੇ ਚਲੋ ਇੱਥੋਂ ਨਹੀਂ ਕੁਝ ਮਿਲਿਆ, ਇਹ ਕੰਮ ਮੁਕਾਓ, ਅੱਗੋਂ ਕੁਝ ਹੋਰ ਵੇਖਾਂਗੇ। ਅਨੇਕਾਂ ਬੱਚੀਆਂ ਦਾਜ ਦੀ ਭੇਟਾ ਚੜ ਗਈਆਂ, ਪਰ ਗੁਰੂ ਰਾਮਦਾਸ ਜੀ ਦਾ ਬਚਨ ਕਿ ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜਿਓ, ਹਰ ਕੱਪੜੋ ਹਰ ਸੋਭਾ ਦੇਵੋ ਜਿੱਤ ਸਵਰੈ ਮੇਰਾ ਕਾਜੋ, ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਗੁਰ ਦਾਨ ਦੇਵਾਇਆ, ਖੰਡ ਬਰਭੰਡ ਹਰ ਸ਼ੋਭਾ ਹੋਈ ਇਹ ਦਾਨ ਨਾ ਰਲੇ ਰਲਾਇਆ, ਹੋਰ ਮਨਮੁਖ ਦਾਜ ਜੇ ਰੱਖ ਦਿਖਾਲੈ। ਇੱਕ ਪੁਰਾਣੀ ਪਰੰਪਰਾ ਸੀ ਬਰਾਤੀਆਂ ਨੂੰ ਸੱਦਾ ਆਉਣਾ, ਬਚਪਨ ਚ ਮੈਂ ਵੇਖਿਆ, ਆਓ ਭਾਈ ਦਾਜ ਵੇਖ ਲਓ। ਇਹ ਹੁੰਦਾ ਵੀ ਕੱਖ ਨਹੀਂ ਸੀ, ਐਵੇਂ ਮੰਜੀਆਂ ਉੱਤੇ ਚਾਰ ਪੱਖੀਆਂ ਪਈਆਂ ਹੋਣੀਆਂ, ਕੋਈ ਬਿਸਤਰਾ ਇੱਕ ਦੋ ਪਿਆ ਹੋਣਾ, ਤੇ ਹੋਰ ਕੱਪੜੇ ਲੱਤੇ ਚਾਰ, ਆ ਜਾਓ ਦਾਜ ਵੇਖ ਲਓ। ਸਤਿਗੁਰਾਂ ਨੇ ਇਹ ਪ੍ਰੇਰਣਾ ਦਿੱਤੀ ਕਿ ਇਹੋ ਹੀ ਬਿਮਾਰੀ ਦੀ ਜੜ ਹੈ ਸਾਰੀ, ਹੋਰ ਮਨਮੁਖ ਦਾਜ ਜੇ ਰੱਖ ਦਿਖਾਲੈ, ਸਕੂੜ ਅਹੰਕਾਰ ਕੱਚ ਪਾਜੋ, ਹਰ ਪ੍ਰਭ ਮੇਰੇ ਬਾਬਲਾ ਹਰ ਦੇਹੋ ਦਾਨ ਮੈਂ ਦਾਜੋ। ਭਾਈ ਗੁਰਦਾਸ ਜੀ ਨੇ ਵੇਖਿਆ ਕਿ ਪਰਿਵਾਰਾਂ ਵਿੱਚ ਜੇ ਕੋਈ ਝਗੜੇ ਹੈਣ ਤੇ ਕੀ ਨੇ, ਇਹਨਾਂ ਗੱਲਾਂ ਨੂੰ ਸਮਝਿਆ ਜਾਏ ਤੇ ਪੁੱਤਰ ਆਪਣਾ ਫਰਜ਼ ਸਮਝੇ, ਨੂੰਹ ਆਪਣਾ ਸਮਝੇ, ਸੱਸ ਆਪਣਾ ਸਮਝੇ, ਦਿਓਰ ਜੇਠ ਆਪਣਾ ਸਮਝਣ, ਪਰਿਵਾਰ ਤੇ ਇੱਕ ਸਤਸੰਗ ਬਣ ਜਾਏਗਾ। ਬੜੇ ਸੁੰਦਰ ਬਚਨ ਉਹਨਾਂ ਕਹੇ, ਕੱਲ ਆਪਨੇ ਸੁਣਿਆ ਕਿ ਬੋਲ ਨਹੀਂ ਸਕਦਾ, ਜ਼ੁਬਾਨ ਹੈ ਅੱਖਾਂ ਹੈ ਨਾ, ਪਰ ਕੀ ਵੇਖਣਾ ਹੈ ਕੀ ਨਹੀਂ ਕੋਈ ਪਤਾ ਨਹੀਂ। ਅੰਮ੍ਰਿਤ ਕੀ ਹੈ, ਜ਼ਹਿਰ ਕੀ ਹੈ, ਇਸ ਨੂੰ ਕੋਈ ਪਤਾ ਨਹੀਂ। ਭਲਾ ਕੀ ਹੈ, ਬੁਰਾ ਕੀ ਹੈ। ਪਰ ਹੁਣ ਥੋੜਾ ਅੱਗੇ ਹੋਇਆ, ਬਚਪਨਾ ਬਤੀਤ ਹੋਇਆ, ਬਚਪਨੇ ਦੇ ਵਿੱਚ ਖੇਡਾਂ ਖੇਡਦਾ ਰਿਹਾ, ਜਵਾਨੀ ਆ ਗਈ ਤੇ ਮਾਤਾ ਪਿਤਾ ਨੇ ਚਾਹਿਆ। ਵੈਸੇ ਭਾਈ ਸਾਹਿਬ ਜਿਸ ਵੇਲੇ ਦਾ ਜ਼ਿਕਰ ਕਰਦੇ ਨੇ ਉੱਥੇ ਬੜੇ ਛੋਟੇ ਬੱਚਿਆਂ ਦੀਆਂ ਹੀ ਕੁੜਮਾਈਆਂ ਲੋਕੀ ਕਰ ਦਿੰਦੇ, ਵਿਆਹ ਵੀ 7-7 ਸਾਲ ਦੇ ਬੱਚਿਆਂ ਦਾ ਛੋਟੀ ਉਮਰ ਵਿੱਚ ਸ਼ਾਦੀ ਕਰ ਦੇਣੀ, ਕੁੜਮਾਈ ਕਰ ਦਿੱਤੀ, ਰਿਸ਼ਤੇਦਾਰੀ ਚੋਂ ਰਿਸ਼ਤਾ ਆ ਗਿਆ। ਤੇ ਬੜੇ ਫਖਰ ਨਾਲ ਕਹਿੰਦੇ ਸਨ ਜੀ ਸਾਡਾ ਤੇ ਦੁੱਧ ਚੁੰਘਦਾ ਹੀ ਮੰਗਿਆ ਗਿਆ। ਇਹ ਕਿਉਂ? ਮਾਰ ਛੱਡਦੇ ਸਨ ਲੋਕੀ, ਲੜਕੀਆਂ ਲੱਭਦੀਆਂ ਹੀ ਨਹੀਂ ਸਨ, ਤੇ ਤਾਂ ਹੀ ਇਹ ਬੜੀ ਵੱਡੀ ਗੱਲ ਸਮਝੀ ਜਾਂਦੀ ਸੀ ਕਿ ਰਿਸ਼ਤਾ ਆ ਗਿਆ, ਬੜੇ ਛੋਟੇ ਨੂੰ ਆ ਗਿਆ। ਮਾਤਾ ਪਿਤਾ ਆਨੰਦ ਵਿੱਚ, ਪੁੱਤੇ ਦੀ ਕੁੜਮਾਈ ਹੋਈ। ਭਾਈ ਸਾਹਿਬ ਕਹਿੰਦੇ ਨੇ ਬੜਾ ਆਨੰਦ ਬਣਿਆ, ਪੁੱਤਰ ਦੀ ਕੁੜਮਾਈ ਹੋ ਗਈ ਹੈ। ਰਹਿਸੀ ਅੰਗਣ ਮਾਵਾਈ ਗਾਵੈ, ਸੋਹ ਲੜੈ ਸੁਖ ਸੋਈ। ਬੜੀ ਖੁਸ਼ੀ ਵਿੱਚ ਹੈ, ਅੰਗਾਂ ਵਿੱਚ ਨਹੀਂ ਮਿਉਂਦੀ ਮਾਂ, ਖੁਸ਼ੀ ਦੇ ਗੀਤ ਗਾਉਂਦੀ ਪਈ ਹੈ। ਵਿਗਸੀ ਪੁੱਤਰ ਵਿਆਹ ਹੈ, ਕੋੜੀ ਲਾਵਾਂ ਗਾਂ ਭਲੋ ਹੋਈ। ਬੜੀ ਖੁਸ਼ ਹੋਈ ਪੁੱਤਰ ਦੇ ਵਿਆਹ ਤੇ, ਕਹਿਣ ਲੱਗੀ ਕੋਈ ਰੀਤ ਰਹਿ ਨਾ ਜਾਏ, ਘੋੜੀਆਂ ਵੀ ਗਾਵੀਆਂ ਗਈਆਂ, ਹਰ ਤਰ੍ਹਾਂ ਦੀਆਂ ਰਸਮਾਂ ਕੀਤੀਆਂ ਗਈਆਂ ਕਿ ਕੋਈ ਕੋਈ ਸ਼ਗਨ ਨਾ ਹੋ ਜਾਏ, ਕੋਈ ਸ਼ਗਨ ਨਾ ਰਹਿ ਜਾਏ, ਮੇਰੇ ਪੁੱਤਰ ਦੇ ਸੁਖ ਵਿੱਚ ਕੋਈ ਵਿਘਨ ਨਾ ਪੈ ਜਾਏ। ਉਹ ਰੀਤਾਂ ਰਸਮਾਂ ਨਿਕੰਮੀਆਂ, ਜਿਨ੍ਹਾਂ ਦਾ ਮਤਲਬ ਹੀ ਕੋਈ ਨਹੀਂ ਨਿਕਲਦਾ, ਉਹ ਵੀ ਕਰ ਲਈਆਂ। ਕੋਈ ਭਾਵ ਨਹੀਂ ਸੀ, ਪਰ ਕਿਸੇ ਕਹਿ ਦਿੱਤਾ ਬੱਚੇ ਦੇ ਸੁਖ ਲਈ ਇਹ ਚੰਗਾ, ਉਹ ਵੀ ਕਰ ਲਿਆ। ਕੋੜੀ ਲਾਵਾਂ ਗਾਂ ਵੱਲ ਹੋਈ, ਬੱਚੇ ਦੀ ਬਰਾਤ ਜਾਣੀ ਹੈ। ਇੱਕ ਦਿਨ ਐਸਾ ਹੈ ਜਦੋਂ ਭਾਵੇਂ ਕਿੰਨਾ ਬਦਸੂਰਤ ਬੱਚਾ ਹੋਵੇ ਤੇ ਕਿੰਨਾ ਗਰੀਬ ਤੇ ਕੰਗਾਲ ਹੋਵੇ, ਉਹਨੂੰ ਵੀ ਆਗਿਆ ਕਿ ਇੱਕ ਦਿਨ ਵਾਸਤੇ ਉਹ ਬਾਦਸ਼ਾਹ ਬਣ ਜਾਏ। ਅਸੇਰਾ ਕਲਗੀ ਹੈ ਕਿ ਜਿਹੜੀ ਸਿਰ ਤੇ ਲਾ ਦਿੰਦੇ ਇਹ ਬਾਦਸ਼ਾਹ ਬਣਾਉਂਦੇ ਨੇ ਕਿ ਸੇਰਾ ਬੰਨ ਦਿੱਤਾ, ਸਿਰ ਤੇ ਕਲਗੀ ਲਾ ਦਿੱਤੀ। ਕਲਗੀਆਂ ਬਾਦਸ਼ਾਹ ਲਾਉਂਦੇ ਸਨ, ਸਾਰੀ ਜ਼ਿੰਦਗੀ ਨਹੀਂ ਜਿਹੜਾ ਘੋੜੀ ਤੇ ਚੜਿਆ ਉਹਨੂੰ ਵੀ ਉਸ ਦਿਨ ਘੋੜੀ ਤੇ ਚੜਾ ਦਿੱਤਾ। ਅਸੀਂ ਘੋੜੀਆਂ ਵਾਲੇ ਸਿਆਣੇ ਨੇ ਫੜ ਕੇ ਆਪੇ ਹੀ ਚੜਾਉਂਦੇ ਨੇ ਤੇ ਆਪੇ ਹੀ ਲਾਉਂਦੇ ਨੇ, ਪਤਾ ਕਿ ਜੇ ਗਿਰ ਗਿਆ ਤੇ ਹੋਰ ਨਾ ਲੈਣੇ ਦੇ ਦੇਣੇ ਪੈ ਜਾਣ, ਕਿਉਂਕਿ ਸਾਰੀ ਜ਼ਿੰਦਗੀ ਜਿਹੜਾ ਚੜਿਆ ਨਹੀਂ ਬੜੀ ਮੁਸ਼ਕਲ ਹੈ। ਪਿੱਛੇ ਵੇਖਿਆ ਇੱਕ ਆਨੰਦ ਕਾਰਜ, ਬੱਚਾ ਉਤਰਨ ਲੱਗਾ, ਮੈਨੂੰ ਉਸ ਦਿਨ ਇਹ ਸੋਝੀ ਆਈ, ਉਹ ਤਾਂ ਪੈਰ ਫਸ ਗਿਆ ਰਕਾਬ ਵਿੱਚ, ਉਹ ਨਿਕਲੇ ਕੋਈ ਨਾ। ਧਨ ਸਨ ਉਹ ਸਿੰਘ, ਦੌੜਦੇ ਘੋੜਿਆਂ ਤੇ ਛਾਲ ਮਾਰ ਕੇ ਉਹਨਾਂ ਚੜ ਜਾਣ। ਦੋਨੋ ਘੋੜਿਆਂ ਨੂੰ ਨਸਾਉਣ ਵਾਲੇ ਅੱਜ ਵੀ ਹੈਨ ਨਿਹੰਗ ਸਿੰਘ, ਪਰ ਜਿਹੜਾ ਚੜਿਆ ਹੀ ਕਦੇ ਨਹੀਂ ਕਿ ਵਿਆਹ ਵੇਲੇ ਚੜਨਾ ਇੱਕ ਰਸਮ ਹੈ। ਘੋੜੀ ਲਾਵਾਂ ਗਾਂ ਭਲ ਹੋਈ, ਭਲੇ ਭਾਂਤ ਖੁਸ਼ੀ ਦੇ ਗੀਤ ਗਾਏ ਗਏ। ਸੁੱਖਾ ਸੁੱਖ ਹੈ ਮਾਵੜੀ, ਪੁੱਤ ਨੂੰ ਦਾ ਮੇਲ ਅਲੋਏ। ਨੂੰ ਪੁੱਤ ਦਾ ਮੇਲ ਵੇਖ ਕੇ, ਇਕੱਠੇ ਤੁਰਦਿਆਂ ਵੇਖ ਕੇ ਮਾਂ ਸੁੱਖ ਨਾ ਸੁੱਖਦੀ। ਹਿੰਦੂ ਮਾਂ ਹੈ ਤੇ ਸੁੱਖ ਦੀ ਹੈ, ਇਹ ਦੇਵੀ ਮਾਂ ਮੇਰੇ ਪੁੱਤਰ ਨੂੰ ਦਾ ਮੇਲ ਬਣਿਆ ਹੀ ਰਹੇ। ਮੁਸਲਮਾਨ ਹੈ ਤੇ ਉਹ ਸੁੱਖ ਦੀ ਹੈ, ਹੇ ਅੱਲਾ ਤਾਲਾ ਬੱਚਿਆਂ ਦਾ ਮੇਲ ਬਣਿਆ ਹੀ ਰਹੇ। ਕੋਈ ਸਿੱਖ ਮਾਂ ਹੈ ਉਹ ਕਹਿੰਦੀ ਏ ਜੁਗੋ ਜੁਗ ਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ, ਮੇਰੇ ਬੱਚਿਆਂ ਦਾ ਮੇਲ ਬਣਿਆ ਰਹੇ, ਬੜੀਆਂ ਸੁੱਖਣਾ ਸੁੱਖੀਆਂ। ਨੂੰ ਨਿਤ ਕੰਤ ਕੁਮੰਤ ਦੇ ਵੇਰੇ ਹੋਮਨ ਸੱਸ ਵਗੋਈ। ਕਹਿੰਦੇ ਨੇ ਆ ਗਈ ਨੂੰ ਤੇ ਸਹਿਜ ਸਹਿਜ ਫੇਰੋ ਕੰਤ ਨੂੰ ਕੁਮਤ ਦੇਣ ਲੱਗ ਪਈ। ਕਹਿਣ ਲੱਗੀ ਕੋਈ ਆਪਣਾ ਵੀ ਘਰ ਬਣਾਉਣਾ ਹੈ ਕਿ ਇਸੇ ਤਰ੍ਹਾਂ ਹੀ ਇਹਨਾਂ ਦੀ ਚੱਕੀ ਚ ਹੁੰਦਾ ਰਹੇਗਾ। अपना घर बनाइए, कुछ अपना बनाइए, कुछ अपने बारे सोच, कुछ अगे बारे सोच, रोजाना ए मत देनी। इते व्याह तो बाद देंदे सन, ते आज वेस्टर्न कल्चर जेड़ा है वो ते तुसी जान दे यो सारे, हर सज्जन लगभग बाहर गया। व्याह तो पहले ही मिथ लेंदे ने कि व्याह ते अगे होना है ते घर पहले ही वखरा ले लईए, घर पहले ही ले लिया जांदा। बच्चियां ने मेरे सामने वेखण दी गल शर्त कि मेरे नाल व्याह कराउणा ते मम नाल नहीं असी रहना, असी वखरे रहना। व्याह जे नहीं होया पहले ही उन्हां के असी वखरे रहना, असी इन्हां दे नाल नहीं रहना। हर बंदा चाहुंदा चौधर अपनी नूं समझदी है कि मां सारियां चाबियां सांभी फिरदी है, मेरे हथ विच कदों आउणगीआं, ये मेरे हाथ विच कब्जा कदों आवे, मां कोलो कदों तक मंगदी रहांगी, ये भी मंगदा बाप कोलो, मां कोलो कदों मेरे हाथ विच आवे। लख उपकार विसार कै पुत कपुत चखी उठ चोई। लखां भाई साहब ने कहा, एक लख नहीं आखिया, पाप बेअंत उपकार मां बाप ते, पुला के बच्चा सामने बोलन लग पिया। हुण जदों बच्चा बोलन लग पवे ना, सियाने मां बाप कहिंदे हुंदे सन भई समझ गए आ हुण, ये असल विच हुण वख होना चाहते ने, समझ जाते ने। सियाने बाप ने पत्नी नूं कहा, हुण दुश्मन बन के ही वख करना है ना, जे होना ही चाहता ते वख कर दईए। बोलन लग पए ने, बेइज्जती करन लग पए ने, लख उपकार विसार का ये ध्यान ही भुल गया कि मैं जिस वेले पेशाब कर दिता, मां ने दूसरा कपड़ा विछा दिता, वो भी भिओं दिता, उन्हें छाती ते लटा लिया, उथे भी प्यों दिता, मां गिले थां ते आप हो गई। कोई गलत चीज नहीं खादी कि मेरे बच्चे दे पेट विच दर्द ना हो जाए, परहेज आप रखिया। एक एक गल उस मां दी, मां ने सारे गुना मुआफ कर दिते, भुल गए। पुत कपुत चक्की उठ जाओ जोई। एक विद्वान होए ने खान खाना, वो कहिंदा कौ रहीम कुल दीप की कुल कपूत की सोए। आम करके कुल दीपक कहने ते दीवे दी व्याख्या उसने जड़ी की थी, बड़ी कमाल है। कहिंदे ने कपुत्तर दीवे वर्गा, पर व्याख्या उसने की थी बारो जी आरो करे। बारो दा एक अर्थ होया बालना, कि दीवा बलदा ते चानन करदा, ते बारो दा अर्थ है बालक। दूजा अर्थ है बालक के, बालक जदों हुंदा कहने घर दा चानन है, चन चढ़िया, पर ज्यों ज्यों बड़ो अंधेरा हो, दीवा बड़ा होया अंधेरा हो गया, ए भी बड़ा होया, बस अनेरा ही अनेरा, वो चानन जांदा रहा, लड़न लग पिया, बेइज्जती करन लग पिया। होवै सरवण विरला कोई, कोई विरला है जिहड़ा सरवण वर्गा होवे। हुण सरवण कौन सी? रिश्तेदारी विच्चों ये राम चंद्र दा भरा लगदा सी, दशरथ दा भांजा सी। किसे ने माता पिता नूं कह दिता, तुहाडी किस्मत विच औलाद नहीं, तुहाडी भागां च औलाद नहीं। उन्हें कहा किसे तरह कोई पुत्र आ सकदा? उन्हें कहा एक शर्त ते, वेख नहीं सकोगे, पुत्र आएगा ते तुसी दोवें अंधे हो जाओगे। उन्हें कहा प्रवान है, गोदी विच लटावांगे, खड़ावांगे, वेखांगे, दो अखां वाला पुत्र आ जाए, साडियां चार अखां चलियां जान, असी देण लई तैयार हां। ऐसा ही होया, पुत्र आ गया, माता पिता अंधे हो गए, पर पुत्र वो कैसा कमाल, वेंगी बना ली। ਅੱਗੇ ਮਾਂ ਨੂੰ ਸ਼ਾਬੇ ਚ ਤੇ ਪਿੱਛੇ ਬਾਪ ਨੂੰ ਧਾਰਮਿਕ ਸਥਾਨਾਂ ਤੇ ਲੈ ਕੇ ਫਿਰਦਾ ਸੀ। ਮਾਂ ਬਾਪ ਦੀ ਸੇਵਾ ਲਈ ਇਸ ਬੰਦੇ ਦਾ ਨਾਂ ਜਗਤ ਪ੍ਰਸਿੱਧ ਹੋ ਗਿਆ। ਭਾਈ ਗੁਰਦਾਸ ਵੀ ਵਰਤਦੇ ਨੇ ਪਏ, ਕਹਿੰਦੇ ਨੇ ਹੋਵੇ ਸਰਵਨ ਵਿਰਲਾ ਕੋਈ, ਆਗਿਆਕਾਰੀ ਕਿਸੇ ਦਾ ਪੁੱਤਰ ਹੋਏ ਤੇ ਇੱਕੋ ਹੀ ਪ੍ਰਮਾਣ ਦੇਣੇ ਆ ਜੀ ਮੇਰਾ ਤੇ ਸਰਵਨ ਪੁੱਤਰ ਆ, ਬੜਾ ਚੰਗਾ ਪੁੱਤਰ ਆ। ਸਰਵਨ ਮਾਤਾ ਪਿਤਾ ਨੂੰ ਲੈ ਕੇ ਫਿਰਦਾ ਰਿਹਾ, ਆਪ ਨੂੰ ਪਤਾ ਜਿਸ ਵੇਲੇ ਪਾਣੀ ਭਰਨ ਗਿਆ ਤੇ ਸ਼ਬਦ ਬੇਦੀ ਬਾਣ ਚਲਾਇਆ ਦਸ਼ਰਥ ਨੇ, ਇਹਨੂੰ ਵੱਜ ਗਿਆ, ਕੋਲ ਗਿਆ ਤੇ ਪਛਾਣ ਲਿਆ। ਕਹਿਣ ਲੱਗਾ ਪਾਪ ਹੋਇਆ, ਕਹਿਣ ਲੱਗਾ ਹੋਰ ਗੱਲ ਛੱਡ, ਮੈਂ ਵੀ ਤੈਨੂੰ ਮੁਆਫ ਕੀਤਾ ਕਿਉਂਕਿ ਤੂੰ ਜਾਣ ਕੇ ਨਹੀਂ ਮਾਰਿਆ, ਵੱਜ ਗਿਆ, ਪਰ ਮੇਰਾ ਇੱਕ ਕੰਮ ਕਰਦੇ, ਹੋਰ ਮੈਂ ਤੇਰੇ ਕੋਲ ਕੋਈ ਮੰਗ ਨਹੀਂ ਮੰਗਦਾ, ਕੇਵਲ ਇੱਕ ਕੰਮ ਕਰਦੇ ਕਿ ਮੇਰੇ ਮਾਂ ਬਾਪ ਨੂੰ ਜਾ ਕੇ ਪਾਣੀ ਪਿਆ ਦੇ। ਕਮਾਲ ਹੈ, ਪੁੱਤਰ ਹੋਵੇ ਤੇ ਐਸਾ ਹੋਵੇ, ਮਰਦਾ ਮਰਦਾ ਵੀ ਆਪਣਾ ਨਹੀਂ ਫਿਕਰ ਕਿ ਮੈਨੂੰ ਬਚਾ ਲੈ, ਕਹਿੰਦਾ ਮਾਂ ਬਾਪ ਨੂੰ ਪਾਣੀ ਪਿਲਾ ਦੇ, ਪਰ ਉਹ ਪਾਣੀ ਪੀ ਨਹੀਂ ਸਕੇ। ਲੈ ਕੇ ਗਿਆ ਤੇ ਉਹ ਬੋਲੇ ਨਾ ਤੇ ਉਹ ਕਹਿਣ ਬੋਲ, ਮਾਂ ਬਾਪ ਤੇ ਪੈਰਾਂ ਦੀ ਆਹਟ ਹੀ ਪਛਾਣਦੇ ਸਨ। ਉਹਨਾਂ ਕਿਹਾ ਤੂੰ ਕੌਣ ਹੈ? ਕਹਿਣ ਲੱਗਾ ਮੈਂ ਦਸ਼ਰਥ ਹਾਂ, ਪੁੱਤਰ ਤੇ ਤੁਹਾਡਾ ਮਾਰਿਆ ਗਿਆ। ਕਹਿਣ ਲੱਗੇ ਜਿਵੇਂ ਵਿਯੋਗ ਵਿੱਚ ਤੜਪ ਤੜਪ ਕੇ ਅਸੀਂ ਮਰਨਾ ਆ, ਤੂੰ ਵੀ ਮਰੇਗਾ। ਇਹ ਹੋਇਆ ਐਸਾ। ਵਾਕਿਆ ਜਦੋਂ ਰਾਮ ਚੱਲਣ ਲੱਗੇ ਤੇ ਕਹਿਣ ਲੱਗੇ ਮਾਂ ਫਿਕਰ ਨਾ ਕਰ, ਪੁੱਤਰ ਕਹਿੰਦੇ ਨੇ ਜਵਾਨੀ ਦਾ ਜੋਸ਼ ਹੁੰਦਾ, ਫਿਕਰ ਨਾ ਕਰ। ਕਹਿਣ ਲੱਗੀ ਬੇਟਾ ਔਲਾਦ ਜਬ ਕਭੀ ਤੁਮੇ ਚਿਹਰਾ ਦਿਖਾਏਗੀ, ਫਰਿਆਦ ਇਸ ਨਾਚੀਜ਼ ਕੀ ਤਬ ਯਾਦ ਆਏਗੀ। ਜਦੋਂ ਤੇਰਾ ਪੁੱਤਰ ਵਿਛੜੇਗਾ ਨਾ ਤੇਰੇ ਨਾਲੋਂ ਕੋਈ, ਤੈਨੂੰ ਉਸ ਦਿਨ ਪਤਾ ਲੱਗੇਗਾ ਮਮਤਾ ਕੀ ਹੁੰਦੀ ਹੈ। ਹੋਵੇ ਸਰਵਨ ਵਿਰਲਾ ਕੋਈ, ਸਾਰ ਕੁਤਾਵਲੀ ਦੇ ਕਰਤਾ ਨੇ ਦੋ ਦੋਹਰੇ ਲਿਖੇ ਨੇ। ਉਹ ਕਹਿੰਦੇ ਨੇ ਆਗਿਆਕਾਰੀ ਪੁੱਤਰ ਹੋਏ ਅਰ ਮਿੱਠ ਬੋਲੀ ਨਾਰ, ਧਨ ਆਪਣਾ ਸੰਤੋਖ ਮਨ ਚਾਰ ਸਵਰਗ ਸੰਸਾਰ। ਕਹਿੰਦੇ ਨੇ ਲੋਕ ਸਵਰਗ ਚਾਹੁੰਦੇ ਨੇ ਇੱਕ ਸਵਰਗ, ਮਰਨ ਤੋਂ ਬਾਅਦ ਉਹ ਕਹਿੰਦਾ ਮੈਂ ਦੁਨੀਆਂ ਚ ਚਾਰ ਦੱਸਣਾ। ਜਿਸ ਦਾ ਪੁੱਤਰ ਆਗਿਆਕਾਰੀ ਹੈ ਉਹ ਬਾਪ ਸਵਰਗ ਵਿੱਚ ਰਹਿੰਦਾ। ਆਗਿਆਕਾਰੀ ਪੁੱਤਰ ਹੋਏ, ਮਿੱਠਾ ਬੋਲਣ ਵਾਲੀ ਪਤਨੀ ਹੈ ਉਹ ਪਤੀ ਸਵਰਗ ਵਿੱਚ ਰਹਿੰਦਾ। ਜਿਸ ਦੇ ਕੋਲ ਧਨ ਆਪਣਾ ਕਰਜ਼ਾ ਨਹੀਂ ਲੈਣਾ ਪਿਆ ਉਹ ਸਵਰਗ ਵਿੱਚ ਰਹਿੰਦਾ, ਜਿਸ ਦੇ ਮਨ ਨੂੰ ਸੰਤੋਖ ਹੈ ਉਹ ਸਵਰਗ ਵਿੱਚ ਰਹਿੰਦਾ। ਹੁਣ ਪੁੱਛਿਆ ਸਵਰਗ ਤੇ ਚਾਰ ਦੱਸ ਦਿੱਤੇ ਨੇ, ਕੋਈ ਦੁਨੀਆਂ ਦੇ ਨਰਕ ਵੀ ਦੱਸ ਦਿਓ। ਉਹ ਕਹਿਣ ਲੱਗਾ ਉਹ ਪੰਜ ਨੇ, ਸਵਰਗ ਤੇ ਮੈਂ ਚਾਰ ਦੱਸ ਦਿੱਤੇ ਤੇ ਨਰਕ ਜੇ ਪੰਜ ਉਹ ਕਿਹੜੇ ਕਿਹੜੇ? ਨਾਰ ਕਲੈਣੀ, ਹਰ ਵੇਲੇ ਕਲੇਸ਼ ਪਾ ਰੱਖਣ ਵਾਲੀ ਇਸਤਰੀ ਘਰ ਚ ਹੋਵੇ, ਕਹਿੰਦੇ ਨੇ ਪਹਿਲਾ ਨਰਕ ਇਹ ਹੈ, ਉਹ ਪਤੀ ਨਰਕ ਵਿੱਚ ਰਹਿੰਦਾ। ਨਾਰ ਕਲੈਣੀ ਗ੍ਰਾਮ ਘਰ, ਰਸਤਾ ਜਾਏ ਕੋਈ ਨਾ, ਬੰਦਾ ਮਰ ਜਾਏ ਵੈਦ ਸੱਭੇ ਕੋਈ ਨਾ, ਛੱਪੜ ਛੱਪੜ ਚਾਰ ਛਪੇਰੇ ਪਾਣੀ ਚ ਡੁੱਬਿਆ ਨਗਰ, ਐਸਾ ਨਗਰ ਵੀ ਕਹਿੰਦੇ ਨੇ ਨਰਕ। ਗ੍ਰਾਮ ਕਰ, ਐਸੇ ਥਾਂ ਕਰ ਹੋਣਾ। ਨਾਰ ਕਲੈਣੀ ਗ੍ਰਾਮ ਕਰ ਦੇਹ ਦੁਖੀ, ਹਰ ਵੇਲੇ ਦੇਹ ਨੂੰ ਕੋਈ ਨਾ ਕੋਈ ਦੁੱਖ ਲੱਗਾ ਰਹਿਣਾ, ਉਹ ਵੀ ਨਰਕ ਆ। ਨਿਰਪ ਨੀਚ, ਰਾਜਾ ਨੀਚ ਹੋਵੇ ਲੁੱਟੀ ਜਾਏ, ਨੀਚ ਰਾਜੇ ਦੇ ਰਾਜ ਵਿੱਚ ਰਹਿਣਾ ਵੀ ਨਰਕ ਆ। ਪਰਵਸ ਗੁਲਾਮੀ ਵੀ ਨਰਕ ਆ। ਪਰਵਸ ਪੰਚੋਂ ਨਰਨ ਕੀ ਜੀਵਤ ਹੀ ਹੈ ਮੇਚ, ਪਹਿਲ ਉਸਨੇ ਵੀ ਦਿੱਤੀ ਆਗਿਆਕਾਰੀ ਪੁੱਤਰ ਹੋਏ, ਪਰ ਪੁੱਤਰ ਹੁਣ ਆਗਿਆਕਾਰੀ ਰਿਹਾ ਨਹੀਂ। ਹੁਣ ਨੂੰਹ ਦਾ ਗੁਨਾਹ ਹੈ, ਪੁੱਤਰ ਦਾ ਗੁਨਾਹ ਹੈ, ਕਿਸ ਦਾ ਗੁਨਾਹ ਹੈ? ਭਾਈ ਸਾਹਿਬ ਨੇ ਜੜ ਫੜੀ ਹੈ। ਜੋ ਪੰਕਤੀ ਆਪਾਂ ਵਿਚਾਰੀ ਸੀ ਗੁਰੂ ਅਮਰਦਾਸ ਜੀ ਦੀ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਉਹ ਕਹਿੰਦੇ ਨੇ ਕਾਮਣ ਕਾਮਣੇ ਆਰੀਏ ਕੀਤੋ ਕਾਮਣ ਕੰਤ ਪਿਆਰੇ। ਠੀਕ, ਕਾਮਣ ਦਾ ਅਰਥ ਹੈ ਵੈਸੇ ਤੇ ਹੁੰਦਾ ਇਸਤਰੀ, ਪਰ ਇੱਥੇ ਹੈ ਮਾਇਆ। ਹੇ ਟੂਣੇ ਹਾਰੀ ਮਾਇਆ, ਤੂੰ ਇਸ ਗਰੀਬ ਤੇ ਵੀ ਜਾਦੂ ਚਲਾ ਦਿੱਤਾ। ਜਿਸ ਮਾਤਾ ਪਿਤਾ ਨੇ ਜਨਮ ਦਿੱਤਾ, ਮਾਇਆ ਤੇਰੇ ਆਸਰੇ ਬੰਦਾ ਉਸ ਨੂੰ ਭੁੱਲ ਜਾਂਦਾ। ਅਗਲੀ ਪੰਕਤੀ ਵੱਲ ਧਿਆਨ ਦੇਣਾ, ਜੰਮੇ ਸਾਈ ਵਿਸਾਰਿਆ ਵੀ ਹਾਂ ਮਾਂ ਪਿਓ ਵਸਾਰੇ। ਮਾਇਆ ਤੂੰ ਐਸਾ ਕਾਮਣ ਕੀਤਾ, ਟੂਣੇ ਹਾਰੀਏ ਕੰਤ ਤੇ ਐਸਾ ਜਾਦੂ ਕਰ ਦਿੱਤਾ, ਉਸ ਦੀ ਪਤਨੀ ਦੇ ਅੰਦਰੋਂ ਵੀ ਤੂੰ ਬੋਲ ਰਹੀ ਹੈ, ਉਸ ਦੇ ਅੰਦਰੋਂ ਵੀ ਤੂੰ ਬੋਲ ਰਹੀ ਹੈ ਕਿ ਜੰਮਦੇ ਨੇ ਪਰਮਾਤਮਾ ਭੁਲਾ ਦਿੱਤਾ। ਜਨਮ ਹੋਇਆ ਤੇ ਰੱਬ ਭੁੱਲ ਗਿਆ, ਵਿਆਹ ਹੋਇਆ ਤੇ ਮਾਂ ਪਿਓ ਭੁੱਲ ਗਏ। ਜੰਮੇ ਸਾਈ ਵਿਸਾਰਿਆ ਵੀ ਆਇਆ ਮਾਂ ਪਿਓ ਵਸਾਰੇ। ਅਸਲ ਵਿੱਚ ਜਿਸ ਨੂੰ ਭੁੱਲਣ ਦੀ ਆਦਤ ਬਣ ਜਾਏ ਨਾ, ਅਹਿਸਾਨ ਫਰਾਮੋਸ਼ ਉਸ ਨੂੰ ਕਹਿੰਦੇ ਨੇ। ਜਿਹੜਾ ਜਿਹੜਾ ਬੰਦਾ ਉਸ ਨਾਲ ਭਲਾ ਕਰੇ ਉਸੇ ਵੇਲੇ ਭੁੱਲ ਜਾਏ। ਇਸ ਬੰਦੇ ਦੀ ਆਦਤ ਐਸੀ ਬਣ ਜਾਂਦੀ, ਬੰਦਾ ਬਹੁਤ ਵੱਡਾ ਜ਼ਾਲਮ ਹੋ ਜਾਂਦਾ। ਉਹ ਬੰਦਾ ਨੇਕੀ ਕਿਸੇ ਦੀ ਯਾਦ ਨਹੀਂ ਰੱਖੇਗਾ। ਜਿਹੜਾ ਨੇਕੀ ਯਾਦ ਨਾ ਰੱਖੇ ਉਹ ਨੇਕ ਰਹਿ ਨਹੀਂ ਸਕਦਾ, ਨੇਕੀ ਉਸ ਦੇ ਅੰਦਰ ਟਿਕ ਨਹੀਂ ਸਕਦੀ, ਕਰਨੀ ਉਸਨੇ ਕਿਸੇ ਨਾਲ ਨਹੀਂ। ਜੇ ਤੇ ਨੇਕੀ ਯਾਦ ਰੱਖੇ ਤੇ ਨੇਕੀ ਕਰੇਗਾ, ਪਰ ਨੇਕੀ ਆਪ ਤੇ ਕਰਨੀ ਨਹੀਂ, ਆਪ ਕਰਨੀ ਹੈ ਬਦੀ। ਬੰਦਾ ਵੈਸੇ ਚਾਹੁੰਦਾ ਇਹ ਹੀ ਹੈ, ਮੇਰੇ ਨਾਲ ਸਾਰੇ ਨੇਕੀ ਕਰਨ ਤੇ ਮੈਂ ਭਾਵੇਂ ਸਭ ਨਾਲ ਬਦੀ ਕਰਾਂ, ਮੇਰੇ ਤੇ ਸਾਰੇ ਦਇਆ ਕਰਨ ਤੇ ਮੈਂ ਭਾਵੇਂ ਵੈਰ ਕਰਾਂ, ਮੈਂ ਕੁਛ ਵੀ ਭਲਾ ਨਾ ਕਰਾਂ ਤਾਂ ਵੀ ਮੇਰਾ ਭਲਾ ਹੋਣਾ ਚਾਹੀਦਾ। ਬੰਦੇ ਦੀ ਫਿਰ ਆਦਤ ਬਣ ਜਾਂਦੀ ਹੈ ਮੰਗਣ ਦੀ, ਦੇਣ ਦੀ ਨਹੀਂ। ਕਹਿੰਦਾ ਮੈਂ ਤੇ ਲੈਣਾ, ਹਰ ਇੱਕ ਕੋਲੋਂ ਲੈਣਾ। ਅੱਜ ਕੱਲ੍ਹ ਦੇ ਪੁੱਤਰ ਦੇਸ਼ ਵਿੱਚ ਤੇ ਅਜੇ ਫਿਰ ਵੀ ਕਿਤੇ ਬੀਜ ਨਾਸ ਨਹੀਂ, ਵਿਦੇਸ਼ਾਂ ਚ ਮੈਂ ਵੇਖਿਆ ਮਾਂ ਬਾਪ ਦੇ ਸਾਹਮਣੇ ਬੱਚੇ ਬੋਲਦੇ, ਔਰ ਮਾਂ ਬਾਪ ਨੇ ਜਦੋਂ ਆਪ ਕਿਹਾ ਗਿਆ ਨਹੀਂ ਜੀ ਪੈਸੇ ਕਮਾ ਲੈ ਪਰਿਵਾਰ ਗਵਾ ਬੈਠੇ ਹਾਂ, ਇਹ ਸ਼ਬਦ ਕੰਨਾਂ ਚ ਪਏ। ਪੁੱਛਿਆ ਕੀ ਕਹਿਣ ਲੱਗੇ, ਬੱਚੇ ਸਾਹਮਣੇ ਕੋਲ ਖਲੋ ਕੇ ਕਹਿੰਦੇ ਨੇ, ਜਦੋਂ ਕਹਿੰਦੇ ਆ ਤੁਹਾਨੂੰ ਜਨਮ ਦਿੱਤਾ ਤੁਹਾਨੂੰ ਪਾਲਿਆ, ਤੇ ਕਹਿੰਦੇ ਨੇ ਸਾਡੇ ਸਿਰ ਅਹਿਸਾਨ ਕੀਤਾ, ਜੇ ਨਹੀਂ ਸੀ ਪਾਲਣਾ ਨਹੀਂ ਸੀ ਜਨਮ ਦੇਣਾ। ਇਹ ਕੰਨਾਂ ਨਾਲ ਮਾਂ ਬਾਪ ਸੁਣਨ ਹਿਰਦਾ ਨਹੀਂ ਫਟ ਜਾਂਦਾ, ਕੀ ਲੋੜ ਸੀ, ਸਾਡੇ ਸਿਰ ਅਹਿਸਾਨ ਕੀਤਾ। ਇਹ ਆਮ ਕਿਹਾ ਜਾਂਦਾ, ਮੈਂ ਬੱਚੇ ਨੂੰ ਆਖਦੇ ਆ ਵੇਖਿਆ। ਬੜਾ ਮਨ ਦੁਖੀ ਹੋਇਆ ਉਸ ਵੇਲੇ, ਬੜੇ ਪਿਆਰ ਵਾਲਾ ਸੱਜਣ ਸੀ, ਇੱਕ ਬੱਚਾ ਘਰ ਛੱਡ ਕੇ ਤੁਰ ਗਿਆ, ਦੂਸਰਾ ਕੋਲ ਸੀ ਤੇ ਮਾਂ ਕਹਿਣ ਲੱਗੀ ਤੂੰ ਸ਼ਾਦੀ ਕਰ ਲੈ। ਕਹਿਣ ਲੱਗਾ ਕਿਉਂ, ਪੋਤਰਾ ਆਏਗਾ ਮੈਂ ਖੜਾਵਾਂਗੀ। ਕਹਿਣ ਲੱਗਾ ਸੁਣ ਮੇਰੀ ਗੱਲ ਧਿਆਨ ਨਾਲ, ਆਪਣੀ ਖੁਸ਼ੀ ਵਾਸਤੇ ਮੇਰੀ ਜ਼ਿੰਦਗੀ ਦਾ ਨਾਸ ਨਾ ਕਰ, ਆਪਣੀ ਖੁਸ਼ੀ ਕਿਸੇ ਹੋਰ ਥਾਂ ਤੋਂ ਲੱਭ ਲੈ, ਤੇਰੀ ਖੁਸ਼ੀ ਵਾਸਤੇ ਮੈਂ ਆਪਣੀ ਲਾਈਫ ਬਰਬਾਦ ਕਿਉਂ ਕਰਾਂ, ਜੋ ਮੇਰਾ ਮਨ ਚਾਹੇਗਾ ਮੈਂ ਕਰਾਂਗਾ। ਉਸ ਵੇਲੇ ਧਿਆਨ ਆਇਆ, ਹੱਦ ਹੋ ਗਈ, ਬੰਦੇ ਦੀ ਸੋਚਣੀ ਕਿਹੜੇ ਪਾਸੇ ਚਲੀ ਗਈ ਹੈ। ਮਾਂ ਬਾਪ ਤੇ ਭੁੱਲੇ, ਪਰ ਭੁੱਲੇ ਤਾਂ ਪਹਿਲੇ ਪਰਮਾਤਮਾ ਭੁੱਲ ਗਿਆ, ਨੰਕਾਰ ਭੁੱਲ ਗਿਆ, ਨਹੀਂ ਤੇ ਬੰਦਾ ਸਤ ਬਗਾਨਾ ਵੀ ਕੋਈ ਬੰਦਾ ਨੇਕੀ ਕਰੇ ਤੇ ਬੰਦਾ ਭੁੱਲੇਗਾ। ਤੁਹਾਨੂੰ ਮੈਂ ਇੱਕ ਇਤਿਹਾਸਕ ਘਟਨਾ ਯਾਦ ਕਰਵਾਵਾਂ। ਇੱਕ ਫੌਜਦਾਰ ਹਮਲਾ ਕਰਨ ਆਇਆ ਤੇ ਸਿੰਘਾਂ ਨੂੰ ਫੜ ਲਿਆ, ਜ਼ਖਮੀ ਹੋਇਆ ਸੀ, ਗੁਰੂ ਗੋਬਿੰਦ ਸਿੰਘ ਦੇ ਪੇਸ਼ ਕੀਤਾ। ਸਤਿਗੁਰਾਂ ਨੇ ਕਿਹਾ ਇਸ ਨੂੰ ਲੈ ਜਾਓ, ਇਹਦਾ ਪੂਰਾ ਇਲਾਜ ਕਰਕੇ ਠੀਕ ਕਰਕੇ ਮੇਰੇ ਸਾਹਮਣੇ ਲਿਆਓ, ਪੂਰਾ ਇਲਾਜ। ਕੋਈ ਮੰਦਾ ਸ਼ਬਦ ਮੂੰਹੋਂ ਨਹੀਂ ਕਹਿਣਾ, ਉਹਦਾ ਇਲਾਜ ਕੀਤਾ, ਉਹ ਠੀਕ ਹੋ ਗਿਆ। ਫੌਜਦਾਰ ਕੋਲ ਲਿਆਂਦਾ ਤੇ ਸਾਹਿਬ ਕਹਿਣ ਲੱਗੇ, ਭਾਈ ਠੀਕ ਹੈ ਤੂੰ ਲੜਨ ਆਇਆ, ਤੇਰੇ ਮਾਲਕ ਨੇ ਭੇਜਿਆ, ਕੋਈ ਸਾਡੇ ਵੱਲੋਂ ਤੇਰੇ ਤੇ ਵਧੀਕੀ ਤੇ ਨਹੀਂ ਹੋਈ। ਕਹਿਣ ਲੱਗਾ ਮਹਾਰਾਜ ਤੁਹਾਡੇ ਸਿੱਖਾਂ ਜੋ ਮੇਰੀ ਸੇਵਾ ਕੀਤੀ ਹੈ ਤੇ ਤੁਹਾਡੇ ਪਿਆਰੇ ਬਚਨ ਮੈਨੂੰ ਜ਼ਿੰਦਗੀ ਭਰ ਨਹੀਂ ਭੁੱਲਣੇ, ਬੇਸ਼ੱਕ ਚਾਹੋ ਤੁਹਾਡਾ ਹੱਕ ਹੈ ਮੇਰਾ ਸਿਰ ਲਾ ਸਕਦੇ ਹੋ, ਵਿਰੋਧੀ ਕੈਦੀਆਂ ਨੂੰ ਮਾਰ ਦੇਈਦਾ। ਕਹਿਣ ਲੱਗੇ ਜਾ ਤੈਨੂੰ ਛੱਡਿਆ, ਛੱਡ ਦਿੱਤਾ। ਜਿਸ ਵੇਲੇ ਸਤਿਗੁਰਾਂ ਨੇ ਆਨੰਦਪੁਰ ਛੱਡਿਆ ਤੇ ਸਾਬੋ ਕੀ ਤਲਵੰਡੀ ਪਹੁੰਚੇ, ਬਾਬਾ ਦੀਪ ਸਿੰਘ ਸ਼ਹੀਦ ਦੀ ਉਮਰ ਉਸ ਵੇਲੇ 24 ਸਾਲ ਸੀ। ਸ਼ੇਰ ਸਿੰਘ ਨੇ ਆ ਕੇ ਦੱਸਿਆ, ਕਹਿਣ ਲੱਗੇ ਬਾਬਾ ਜੀ ਗੁਰੂ ਸਾਹਿਬ ਮਾਲਵੇ ਪਹੁੰਚ ਗਏ ਨੇ, ਸਾਬੋ ਕੀ ਤਲਵੰਡੀ ਨੇ ਤਿਆਰ ਹੋ ਗਏ। ਘੋੜਾ ਲਿਆ, ਸਾਥੀ ਲੈ ਤੇ ਜਿਸ ਵੇਲੇ ਹਰੀ ਕੇ ਪਾਰ ਕੀਤਾ, ਅੱਗੇ ਛਾਉਣੀ ਸੀ, ਸਾਥੀ ਕਹਿਣ ਲੱਗੇ ਪਾਸਿਓਂ ਲੰਘ ਚੱਲੀਏ। ਕਹਿਣ ਲੱਗੇ ਨਹੀਂ, ਸਿੱਧੇ ਜਾਵਾਂਗੇ। ਫੌਜਦਾਰ ਆਇਆ ਲੜਨ ਲਈ, ਉਹਨੇ ਵੇਖਿਆ, ਕਹਿਣ ਲੱਗਾ ਆ ਕੇ ਮੈਂ ਲੜਨਾ ਅੱਜ ਛੱਡਿਆ, ਲੜਨ ਵਾਸਤੇ ਨਹੀਂ, ਮੈਂ ਤੁਹਾਡੇ ਨਾਲ ਗੱਲ ਕਰਨ ਵਾਸਤੇ ਆਇਆ। ਬਾਬਾ ਜੀ ਕਹਿਣ ਲੱਗੇ ਦੱਸੋ। ਕਹਿਣ ਲੱਗੇ ਕਿੱਥੇ ਜਾ ਰਹੇ ਹੋ? ਸੱਚ ਬੋਲਦੇ ਸਨ। ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਜਾ ਰਹੇ ਹਾਂ, ਆਪਣੇ ਮੁਰਸ਼ਦ ਨੂੰ ਮਿਲਣ ਜਾ ਰਿਹਾ। 100 ਮੋਹਰ ਕੱਢ ਕੇ ਉਸਨੇ ਬਾਬਾ ਦੀਪ ਸਿੰਘ ਦੇ ਸਾਹਮਣੇ ਰੱਖੇ। ਕਹਿਣ ਲੱਗਾ ਲਓ ਉਹਨਾਂ ਨੂੰ ਜਾ ਕੇ ਮੇਰੇ ਵੱਲੋਂ ਮੱਥਾ ਟੇਕਿਓ, ਆਖਿਓ ਜ਼ਿੰਦਗੀ ਦੇ ਦਾਤੇ ਤੁਸੀਂ ਮੌਤ ਦੇ ਮੂੰਹ ਚੋਂ ਕੱਢ ਕੇ ਮੈਨੂੰ ਜ਼ਿੰਦਗੀ ਦਿੱਤੀ, ਤੁਹਾਡਾ ਅਹਿਸਾਨ ਮੈਂ ਕਦੀ ਨਹੀਂ ਭੁੱਲ ਸਕਦਾ, ਲੈ ਜਾਓ। ਸੋਚ ਰਿਹਾ ਸਾਂ ਉਸ ਬੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਦਾ ਅਹਿਸਾਨ ਨਹੀਂ ਭੁੱਲਿਆ, ਮੈਨੂੰ ਫੜ ਕੇ ਛੱਡ ਦਿੱਤਾ। ਮਾਰ ਸਕਦੇ ਸਨ ਬੰਦੇ, ਜਨਮ ਦੇਣ ਵਾਲੀ ਮਾਂ ਜੇ ਕਿਤੇ ਤੈਨੂੰ ਪਾਲਦੀ ਨਾ, ਯਾਦ ਰੱਖਣਾ ਪਸ਼ੂਆਂ ਦੀ ਮਾਂ ਕੇਵਲ ਜਨਮ ਦਿੰਦੀ ਹੈ, ਜਨਮ ਦੇ ਕੇ ਕੁਛ ਵੀ ਨਾ ਕਰੇ ਤੇ ਪਸ਼ੂ ਪਲ ਜਾਣਗੇ। ਤੁਹਾਡੇ ਸਾਹਮਣੇ ਹੈ, ਗਾਂ ਨੇ ਵੱਛੇ ਨੂੰ ਜਨਮ ਦਿੱਤਾ, ਉਹ ਫੜ ਕੇ ਕਿਤੇ ਨਹੀਂ ਉਠਾਉਂਦੀ। ਰੱਬ ਨੇ ਉਹਨੂੰ ਐਸੇ ਹੱਥ ਨਹੀਂ ਦਿੱਤੇ ਕਿ ਬੱਚੇ ਨੂੰ ਫੜ ਕੇ ਖੜਾ ਕਰ ਸਕੇ। ਚੰਦ ਮਿੰਟਾਂ ਬਾਅਦ ਮੈਂ ਅੱਖੀਂ ਆਪ ਵੇਖੇ ਆਪ ਹੀ, ਪਹਿਲੇ ਲੱਤਾਂ ਜਰਾ ਲੜਕਣਾ ਦੀਆਂ ਨੇ, ਇੱਕ ਦੋ ਮਿੰਟ ਫਿਰ ਉੱਠ ਕੇ ਖੜਾ ਹੋ ਗਿਆ। ਕਿਸੇ ਉਹਨੂੰ ਨਹੀਂ ਸਿਖਾਇਆ, ਕਿਸੇ ਮਤ ਨਹੀਂ ਦਿੱਤੀ, ਮਾਂ ਦਾ ਦੁੱਧ ਚੁੰਘਣ ਲੱਗ ਪਿਆ। ਘੜੀਆਂ ਬਾਅਦ ਅੱਗੇ ਪਿੱਛੇ ਦੌੜਿਆ ਫਿਰਦਾ। ਪਸ਼ੂ ਪੰਖੀਆਂ ਦੇ ਬੱਚੇ ਥੋੜੀ ਚਿਰ ਬਾਅਦ ਉਡਾਰੀਆਂ ਮਾਰਦੇ ਨੇ, ਪਰ ਮਨੁੱਖ ਦਾ ਬੱਚਾ ਕਿੰਨਾ ਨਿਡਾਲ ਹੈ। ਜਨਮ ਤੋਂ ਬਾਅਦ ਇਹਨੂੰ ਨਾ ਸਾਂਭਿਆ ਜਾਏ ਤੇ ਮਰੀ ਜਾਏ, ਕਿੰਨੇ ਮਹੀਨੇ ਲੱਗ ਜਾਂਦੇ ਨੇ ਇਹਨੂੰ ਕਿਤੇ ਪਾਸਾ ਪਰਤੇ, ਨਹੀਂ ਤੇ ਜਿਵੇਂ ਪਿਆ ਨਾ ਉਸੇ ਤਰ੍ਹਾਂ ਹੀ ਕੋਈ ਪਰਤਾਏ ਤੇ ਪਰਤੇਗਾ, ਫਿਰ ਕਿਤੇ ਬੈਠਣਾ ਸਿੱਖਦਾ, ਰਿੜਦਾ ਹੈ, ਲੱਤਾਂ ਨਾਲ ਗੋਡਿਆਂ ਨਾਲ ਹੱਥਾਂ ਨਾਲ ਰਿੜਦਾ ਪਿਆ, ਪਹਿਲਾ ਕਦਮ ਪੁੱਟਦਾ ਤੇ ਮਾਂ ਬਾਪ ਖੁਸ਼ ਹੋ ਜਾਂਦੇ, ਕਿੰਨਾ ਸਹਾਰਾ ਦੇ ਰਹੇ ਨੇ। ਉਂਗਲੀ ਲਾ ਕੇ ਮਾਂ ਤੋਰਦੀ ਹੈ, ਫਿਰ ਵਿਦਿਆ ਚਾਹੀਦੀ ਹੈ, ਇੰਨੀ ਪਰਵਰਿਸ਼ ਚਾਹੇ ਅਹਿਸਾਨ। ਮਾਂ ਬਾਪ ਸਮਝ ਕੇ ਨਾ ਵੀ ਘਰੇ ਬੰਦਾ ਉਂਝ ਹੀ ਨਹੀਂ ਦੇ ਸਕਦਾ ਉਹਨਾਂ ਦਾ ਦੇਣਾ, ਜਿਨ੍ਹਾਂ ਨੇ ਇੰਨੀ ਸੇਵਾ ਕੀਤੀ ਤੇ ਮਾਂ ਬਾਪ ਦਾ ਤੇ ਇੰਨਾ ਸਨਮਾਨ ਹੈ। ਗੁਰੂ ਪਾਤਸ਼ਾਹ ਨੇ ਤੇ ਰੱਬ ਨੂੰ ਵੀ ਮਾਂ ਬਾਪ ਆਖੇ। ਮਾਂ ਬਾਪ ਦਾ ਰੁਤਬਾ ਕਿੰਨਾ ਉੱਚਾ ਬਣ ਜਾਂਦਾ ਹੈ ਜਦੋਂ ਪਾਤਸ਼ਾਹ ਕਹਿੰਦੇ ਨੇ ਤੂੰ ਹੈ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰੇ ਵਾਸਤੇ ਮਾਂ ਹੈ। ਮਾਂ ਕਿਉਂ ਆਖਿਆ? ਕਿ ਮਾਂ ਜਿਵੇਂ ਮੇਰੇ ਸਾਰੇ ਗੁਣਾਂ ਮੁਆਫ ਕਰਦੀ ਹੈ ਤੂੰ ਵੀ ਕਰੇਗਾ, ਬਾਪ ਜਿਵੇਂ ਪਾਲਣਾ ਕਰਦਾ ਤੂੰ ਵੀ ਕਰੇਗਾ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਪਿਤ ਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏਂਦਾ ਨਹੀਂ ਕਰਦਾ ਆਲਕ, ਬੜੇ ਟਿਕਾ ਵਿੱਚ ਮੈਨੂੰ ਖਿਡਾਉਂਦਾ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ, ਪੂਲਾ ਚੋਕੈ ਬਾਰਕ ਤੂੰ ਹਰ ਪਿਤਾ ਮਾਇਆ, ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ। ਮਾਇਆ ਦਾ ਪ੍ਰਭਾਵ ਜਿਨ੍ਹਾਂ ਤੇ ਵਰਤ ਗਿਆ ਉਹ ਬੰਦਾ ਮਾਂ ਬਾਪ ਨਾਲ ਕੈਦੀਆਂ ਵਰਗਾ ਸਲੂਕ ਕਰ ਸਕਦਾ, ਕੈਦੀਆਂ ਵਰਗਾ ਮਾਂ ਬਾਪ ਦੀ ਦੁਰਦਸ਼ਾ ਕਰ ਸਕਦਾ, ਮਾਂ ਬਾਪ ਨੂੰ ਵੱਡੇ ਤੋਂ ਵੱਡਾ ਦੁੱਖ ਦੇ ਸਕਦਾ, ਮਾਂ ਬਾਪ ਦਾ ਜੀਵਨ ਨਰਕ ਬਣਾ ਸਕਦਾ। ਇਹ ਨਾ ਸਮਝਣਾ ਕਿ ਗਰੀਬ ਬੰਦਾ ਹੀ ਐਸਾ ਕਰੇਗਾ, ਬਾਦਸ਼ਾਹ ਵੀ ਕਰਦੇ। ਗਰੀਬਾਂ ਨੂੰ ਵੀ ਵੇਖੇ, ਐਸੇ ਐਸੇ ਗਰੀਬ ਬੰਦੇ ਮਜ਼ਦੂਰ ਨੇ, ਦਿਹਾੜੀ ਦੀ ਰੋਟੀ ਕਮਾਉਂਦੇ ਨੇ, ਲੇਕਿਨ ਮਾਂ ਬਾਪ ਦਾ ਸਨਮਾਨ ਇੰਨਾ ਜੋ ਉਹਨਾਂ ਦੇ ਕੋਲ ਹੈ, ਮਾਂ ਬਾਪ ਦੀ ਸੇਵਾ ਵਿੱਚ ਵੱਧ ਤੋਂ ਵੱਧ ਉਹਨਾਂ ਨੇ ਲਾਉਣਾ। ਦੂਸਰੇ ਪਾਸੇ ਉਹ ਵੀ ਬਾਦਸ਼ਾਹ ਹੋਏ ਨੇ ਜਿਨ੍ਹਾਂ ਮਾਂ ਬਾਪ ਦਾ ਬੜਾ ਸਨਮਾਨ ਕੀਤਾ, ਪਰ ਇੱਕ ਬਾਦਸ਼ਾਹ ਦਾ ਮੈਂ ਜ਼ਿਕਰ ਬੜਾ ਜ਼ਰੂਰੀ ਤੁਹਾਡੇ ਸਾਹਮਣੇ ਕਰਾਂ। ਔਰੰਗਜ਼ੇਬ ਨੇ 65 ਸਾਲ ਦੀ ਉਮਰ ਸੀ ਉਸ ਵੇਲੇ ਸ਼ਾਹਜਹਾਨ ਦੀ, ਉਸਦੇ ਬਾਪ ਦੀ, ਜਦੋਂ ਆਗਰੇ ਵਿੱਚ ਨਜ਼ਰਬੰਦ ਕੈਦ ਕਰ ਦਿੱਤਾ ਆਪਣੇ ਬਾਪ ਨੂੰ। ਭੁੱਲ ਹੀ ਗਿਆ ਜਿਸ ਬਾਪ ਨੇ ਮੇਰਾ ਚੰਨ ਮੇਰਾ ਲਾਲ ਇੰਨੀਆਂ ਲੋਰੀਆਂ ਦੇ ਕੇ ਖੜਾਇਆ, ਅੱਜ ਉਹਨੂੰ ਬਾਪ ਨੂੰ ਬੰਦ ਕਰ ਦਿੱਤਾ, ਪਹਿਰੇਦਾਰ ਬਿਠਾ ਦਿੱਤੇ। ਉਸ ਨੇ ਇੱਕ ਦਿਨ ਕਹਿ ਦਿੱਤਾ, ਜੇ ਮੈਨੂੰ ਬੰਦ ਹੀ ਰੱਖਣਾ ਇੱਕ ਕੰਮ ਕਰ, ਆਪਣੇ ਖਾਨਦਾਨ ਦੇ ਜਿੰਨੇ ਬੱਚੇ ਨੇ ਮੇਰੇ ਕੋਲ ਪੜ੍ਹਨ ਲਈ ਭੇਜ ਦਿਆ ਕਰੋ, ਮੈਂ ਵਿਹਲਾ ਕੀ ਕਰਾਂ, ਮੈਂ ਘੱਟੋ ਘੱਟ ਇਹਨਾਂ ਨੂੰ ਪੜ੍ਹਾਵਾਂ। ਪਤਾ ਉੱਤਰ ਕੀ ਦਿੱਤਾ ਸੀ? ਕਹਿਣ ਲੱਗਾ, ਹਕੂਮਤ ਕਰਨ ਦੀ ਵਾਦੀ ਅਜੇ ਤੱਕ ਵੀ ਨਹੀਂ ਗਈ ਕਿ ਬੱਚਿਆਂ ਤੇ ਹੀ ਹਕੂਮਤ ਕਰਾਂਗਾ, ਬੱਚੇ ਭੇਜਦੇ ਹਾਂ, ਬਿਲਕੁਲ ਨਹੀਂ। ਬਾਪ ਨੇ ਕਿਹਾ ਪਾਣੀ ਮੁੱਕ ਗਿਆ। ਕਹਿਣ ਲੱਗਾ, ਪਾਣੀ ਪੀਣ ਵਾਸਤੇ ਹੈ, ਸਿਆਹੀ ਬਣਾਉਣ ਵਾਸਤੇ ਨਹੀਂ। ਉਸ ਬਾਪ ਨੇ ਜਿਹੜੀ ਗੱਲ ਲਿਖੀ, ਚੰਗਾ ਕੀਤਾ ਵਿਦਵਾਨ ਨਾਲ ਜਿਹਨਾਂ ਸਾਂਭ ਕੇ ਰੱਖੀ। ਕਹਿਣ ਲੱਗਾ, ਆਫਰੀਰਾ ਹਿੰਦੂਆਂ ਹਰ ਬਾਪ, ਜਿਨ੍ਹਾਂ ਨੂੰ ਕਾਫਰ ਕਹਿੰਦਾ, ਅਫਰੀਨ ਉਹਨਾਂ ਦੇ, ਸ਼ਾਬਾਸ਼ ਉਹਨਾਂ ਨੂੰ। ਮੁਰਦਾਰਾ ਮੈਂ ਦੇਹੰਦ ਦਾਇਮ ਆਬ, ਮੁਰਦਾ ਮਰ ਚੁੱਕਿਆਂ ਨੂੰ ਵੀ ਪਾਣੀ ਦਿੰਦੇ ਨੇ। ਐ ਪਿਸਰ ਤੂੰ ਅਜਬੋ ਮੁਸਲਮਾਨੀ, ਜਿੰਦਾ ਜਾਨਮ ਬਾਪ ਨਾ ਰਸਾਨੀ। ਅਜੀਬ ਮੁਸਲਮਾਨ ਹੈ, ਬਾਪ ਜ਼ਿੰਦਾ ਤੇ ਤੂੰ ਪਾਣੀ ਨਹੀਂ ਦਿੰਦਾ, ਔਰ ਬਾਪ ਕੈਦ ਵਿੱਚ ਹੀ ਮਰੇ ਆ, ਹੁਣ ਇਸ ਪੁੱਤਰ ਨੂੰ ਕੀ ਆਖੋਗੇ? ਗੁਰੂ ਤੇਗ ਬਹਾਦਰ ਸਾਹਿਬ ਨੂੰ ਹੀ ਸ਼ਹੀਦ ਨਹੀਂ ਕੀਤਾ, ਬਾਪ ਨੂੰ ਵੀ ਕੈਦ ਵਿੱਚ ਮਾਰੇ ਆ। ਇੱਕ ਸੁਭਾਵ ਹੈ ਅਕਿਰਤ ਘਣਤਾ ਦਾ, ਅਕਿਰਤ ਗਣਾ ਹਰ ਵਿਸਰਿਆ ਜੋਨੀ ਪਰਮੇਤ। ਮੈਂ ਸੋਚਦਾ ਸਾਂ ਬਗਾਨੇ ਹੀ ਸ਼ਾਇਦ ਐਸਾ ਕਰਦੇ ਨੇ, ਨਹੀਂ, ਅਕਿਰਤ ਗਣ ਹੋਵੇ, ਆਪਣਾ ਹੋਵੇ, ਬਗਾਨਾ ਹੋਵੇ, ਉਸਦਾ ਐਸਾ ਸੁਭਾਵ ਹੁੰਦਾ। ਭਾਈ ਗੁਰਦਾਸ ਦੀ ਰਚਨਾ ਦਾ ਵਿਚਾਰ ਕਰ ਰਹੇ ਹਾਂ, ਇਸ ਵਿਸ਼ੇ ਤੇ ਇਹਨਾਂ ਬਹੁਤ ਕੁਝ ਹੋਰ ਥਾਵਾਂ ਤੇ ਵੀ ਲਿਖਿਆ, ਇੱਕ ਪੌੜੀ ਤੁਹਾਡੇ ਸਾਹਮਣੇ ਹੋਰ ਰੱਖਾਂ। ਭਾਈ ਸਾਹਿਬ ਨੇ ਲਿਖਿਆ, ਕਹਿੰਦੇ ਨੇ ਕਿ ਇੱਕ ਧੋਬੀ ਦਾ ਬੱਚਾ, ਧੋਬੀ ਕੱਪੜੇ ਧੋਵੇ ਤੇ ਬੱਚਾ ਬੜਾ ਸੁੰਦਰ ਖੇਡਦਾ ਸੀ ਪਿਆ, ਰਾਜੇ ਦੀ ਨਜ਼ਰ ਪੈ ਗਈ, ਉਸਦੇ ਘਰ ਔਲਾਦ ਕੋਈ ਨਹੀਂ ਸੀ। ਇਹ ਸੱਚ ਹੈ ਕਿ ਔਲਾਦ ਆਪਣੇ ਘਰ ਨਾ ਹੋਵੇ, ਜਿਸ ਦਾ ਬੱਚਾ ਵੀ ਬੰਦਾ ਵੇਖੇ ਨਜ਼ਰ ਉਧਰ ਜਾਂਦੀ, ਅਣਹੋਂਦ ਰੜਕਦੀ ਹੈ। ਵੇਖਿਆ ਬੜਾ ਸੁੰਦਰ ਬੱਚਾ, ਹੁਣ ਜਿਹੜੀ ਸੁੰਦਰਤਾ ਗਰੀਬੀ ਅਮੀਰੀ ਨਾਲ ਸੰਬੰਧ ਨਹੀਂ ਰੱਖਦੀ। ਕਈ ਵਾਰੀ ਅਮੀਰਾਂ ਦੇ ਬੱਚੇ ਕੋਝੇ, ਗਰੀਬਾਂ ਦੇ ਬੱਚੇ ਬੜੇ ਸੁੰਦਰ। ਵੇਖਿਆ, ਕਹਿਣ ਲੱਗਾ, ਇਹ ਬੱਚਾ ਕਿਸ ਦਾ? ਧੋਬੀ ਕਹਿਣ ਲੱਗਾ, ਜਾਂ ਆਪਣਾ ਤੁਹਾਡੇ ਦਾਸ ਦਾ। ਤੇ ਕਹਿਣ ਲੱਗੇ, ਜੇ ਬੱਚਾ ਮੈਂ ਲੈ ਲਵਾਂ। ਕਹਿਣ ਲੱਗਾ, ਮੈਨੂੰ ਹੋਰ ਕੀ ਚਾਹੀਦਾ, ਰਾਜੇ ਦੇ ਘਰ ਮੇਰਾ ਬੱਚਾ ਤੁਰ ਜਾਏ, ਤੁਹਾਡੀ ਨਜ਼ਰ ਵਿੱਚ ਆ ਜਾਏ ਤੇ ਮੈਂ ਤੁਹਾਡਾ ਇੱਕ ਹੁਕਮ ਨਹੀਂ ਮੋੜ ਸਕਦਾ, ਹੋਰ ਚਾਹੀਦਾ ਕੀ ਹੈ? ਕਹਿਣ ਲੱਗੇ, ਠੀਕ ਹੈ, ਬੱਚਾ ਮੇਰਾ ਹੋਇਆ, ਬੱਚਾ ਹੋ ਗਿਆ ਵੱਡਾ, ਉਹਨੂੰ ਰਾਜ ਗੱਦੀ ਤੇ ਬਿਠਾ ਦਿੱਤਾ, ਰਾਜ ਤਿਲਕ ਦੇ ਦਿੱਤਾ। ਪਰ ਉਸਦੀ ਮੱਤ ਚ ਪਤਾ ਨਹੀਂ ਕੀ ਫਤੂਰ ਆਇਆ, ਉਹਨੇ ਬਾਪ ਨੂੰ ਕੈਦ ਕਰ ਦਿੱਤਾ, ਰਾਜੇ ਨੂੰ ਕੈਦ ਕਰ ਦਿੱਤਾ। ਸਿਆਣੇ ਸਿਆਣੇ ਆਏ, ਸਮਝਾਇਆ, ਕਹਿਣ ਲੱਗੇ ਤੈਨੂੰ ਉਸਨੇ ਰਾਜ ਦਿੱਤਾ। ਕਹਿਣ ਲੱਗਾ, ਦਿੱਤਾ ਹੈ, ਪਰ ਮੈਨੂੰ ਖਤਰਾ ਫੇਰ ਨਾ ਖੋਲ ਹੈ, ਜਿਹੜਾ ਦਿੱਤਾ ਜਾ ਸਕਦਾ ਲਿਆ ਵੀ ਜਾ ਸਕਦਾ ਕਿ ਇਹ ਕੱਲ ਨੂੰ ਧਿਆਨ ਆ ਜਾਏ ਹੈ ਤੇ ਧੋਬੀ ਦਾ ਪੁੱਤਰ ਹੀ ਤੇ ਰਾਜ ਖੋਲ ਹੈ ਫੇਰ ਇਸ ਲਈ ਮੈਂ ਇਹਨੂੰ ਕੈਦ ਹੀ ਰੱਖਾਂਗਾ। ਭੰਗਣ ਮਾਈ ਹੀ ਜਿਹੜੀ ਗੰਧ ਹੁੰਜਣ ਵਾਲੀ ਸੀ ਉਹ ਕਹਿਣ ਲੱਗੀ ਬਾਦਸ਼ਾਹ ਮੈਂ ਇਹਨੂੰ ਮਤ ਦਿਆਂ ਕੁਛ ਸਮਝਾਵਾਂ। ਕਹਿਣ ਲੱਗੀ ਪੰਡਿਤ ਹਾਰ ਗਏ ਵਿਦਵਾਨ ਹਾਰ ਗਏ ਉਹਨਾਂ ਦੀ ਨਾ ਮੰਨੀ ਤੇਰੀ ਗੱਲ ਕੌਣ ਸੁਣੇਗਾ। ਕਹਿਣ ਲੱਗੀ ਇਹ ਸੁਣੇਗਾ ਹੀ ਮੇਰੀ। ਭਾਈ ਸਾਹਿਬ ਨੇ ਪੌੜੀ ਲਿਖੀ ਸ਼ਾਇਦ ਆਪਦੇ ਧਿਆਨ ਚ ਆ ਗਈ ਹੋਵੇ। ਉਹਨੇ ਕੁੱਤੇ ਦਾ ਮਾਸ ਰਿੰਨ ਕੇ ਨਾ ਸ਼ਰਾਬ ਵਿੱਚ ਪਾ ਕੇ ਤੇ ਮਨੁੱਖ ਦੀ ਖੋਪਰੀ ਚ ਪਾਇਆ ਰੱਤ ਨਾਲ ਭਰਿਆ ਕੱਪੜਾ ਉੱਤੇ ਦੇ ਕੇ ਲੈ ਤੁਰੀ ਤੇ ਨਿਕਲੀ ਉੱਥੋਂ ਜਿੱਥੋਂ ਆ ਰਿਹਾ ਸੀ। ਵੇਖਿਆ ਬੜੀ ਬਦਬੂ ਆਈ ਤੇ ਉਹ ਲੁਕਾਏ ਪਈ ਤੇ ਕਹਿਣ ਲੱਗਾ ਇਹ ਕੀ ਲੁਕਾ ਰਹੀ ਹੈ ਬਦਬੂ ਇੰਨੀ, ਕਿਉਂਕਿ ਕੰਮ ਕਰਨ ਆਉਂਦੀ ਸੀ ਬਚਪਨ ਚ ਵੇਖਿਆ ਸੀ ਇਹ ਕੀ ਲੁਕਾ ਰਹੀ। ਕਹਿਣ ਲੱਗੀ ਮੇਰੀ ਖੁਰਾਕ ਹੈ ਬਚਾ ਰਹੀ ਹਾਂ। ਕਹਿੰਦੇ ਨੇ ਜਿਹੜਾ ਖਾਣਾ ਹੋਵੇ ਦੂਸਰੇ ਦੀ ਨਜ਼ਰ ਤੋਂ ਬਚਾਈਦਾ ਵਿਨਾਸ਼ ਨਾ ਹੋ ਜਾਏ। ਕਹਿਣ ਲੱਗੇ ਕਿਸ ਦੀ ਨਜ਼ਰ ਚੋਂ? ਕਹਿਣ ਲੱਗੀ ਅਕਿਰਤ ਗਣ ਦੀ ਨਜ਼ਰ ਚੋਂ ਤੇ ਤੇਰੇ ਵਰਗਾ ਅਕਿਰਤ ਗੁਣ ਕੋਈ ਨਹੀਂ ਇਹ ਤੇਰੀ ਨਜ਼ਰ ਤੋਂ ਬਚਾ ਰਹੀ ਹਾਂ। ਭਾਈ ਸਾਹਿਬ ਨੇ ਲਿਖਿਆ ਮੱਧ ਵਿੱਚ ਰਿੱਧਾ ਪਾਏ ਕਹਿ ਕੁੱਤੇ ਦਾ ਮਾਸ ਤਰਿਆ ਮਾਨਸ ਖੋਪਰੀ ਤਿਸ ਮੰਦੀ ਵਾਸ ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ ਟੱਕ ਲੈ ਚੱਲੀ ਚੂਹੜੀ ਕਰ ਭੋਗ ਬਿਲਾਸ ਪੁੱਛਣ ਹਾਰੇ ਪੁੱਛਿਆ ਲਾਹਿਆ ਵਿਸ਼ਵਾਸ ਨਦਰੀ ਪਵੇ ਅਕਿਰਤ ਖਨ ਮਤ ਹੋਏ ਵਿਨਾਸ। ਮਤ ਆ ਗਈ ਕਹਿਣ ਲੱਗਾ ਗੱਲ ਤੇਰੀ ਠੀਕ ਹੈ ਮੇਰੇ ਵਰਗਾ ਅਕਿਰਤ ਖਨ ਕੋਈ ਨਹੀਂ। ਕਹਿਣ ਲੱਗੀ ਜਿਸਨੇ ਤੈਨੂੰ ਰਾਜ ਗੱਦੇ ਦਿੱਤੇ ਸਭ ਕੁਝ ਦਿੱਤਾ ਤੈਨੂੰ ਭੁਲੇਖਾ ਮਾਂ ਬਾਪ ਜੋ ਦੇ ਦਿੰਦੇ ਨੇ ਵਾਪਸ ਨਹੀਂ ਲੈਂਦੇ। ਉਹਨੇ ਵਾਪਸ ਲੈਣ ਲਈ ਨਹੀਂ ਦਿੱਤਾ। ਐਸੀਆਂ ਕਥਾ ਕਿਉਂ ਨੇ ਨੇਕਾਂ? ਪਹਿਲੀ ਗੱਲ ਹੈ ਕਿ ਅਕਾਲ ਪੁਰਖ ਪ੍ਰਤੀ ਅਕਿਰਤ ਖਣ ਨਾ ਹੋਈਏ। ਤਿੰਨ ਕੋਰ ਪਾਪ ਭਾਈ ਕਾਹਨ ਸਿੰਘ ਨੇ ਲਿਖੇ ਨੇ। ਕਹਿੰਦੇ ਨੇ ਗੁਰਮਤ ਵਿੱਚ ਪਾਪ ਵਿਵਰਜਿਤ ਨੇ। ਪਹਿਲਾ ਅਕਾਲ ਪੁਰਖ ਤੇ ਸ਼ੱਕ ਕਰਨਾ ਪਤਾ ਨਹੀਂ ਹੈ ਕਿ ਨਹੀਂ। ਹੁਣ ਵੈਸੇ ਕਿਸੇ ਬੰਦੇ ਨੂੰ ਵੀ ਪੁੱਛੋ ਨਾ ਤੇਰਾ ਬਾਪ ਕੌਣ ਹੈ, ਉਹ ਆਖੇ ਜੀ ਮੇਰਾ ਬਾਪ ਹੈ ਹੀ ਕੋਈ ਨਹੀਂ ਤੇ ਕੀ ਉਹਨੂੰ ਵੱਖ ਹੋ ਗਏ। ਵੈਸੇ ਐਸਾ ਪਾਗਲ ਹੈ ਕੋਈ ਨਹੀਂ ਜਿਹੜਾ ਇੰਨੀ ਗੱਲ ਆਖੇ। ਹਰ ਕੋਈ ਬਾਪ ਦਾ ਨਾਂ ਦੱਸਦਾ ਪਰ ਜਿਹੜਾ ਆਖੇ ਬਾਪ ਹੈ ਹੀ ਨਹੀਂ, ਪਰ ਜਿਹੜਾ ਆਖੇ ਜਗਤ ਦਾ ਹੀ ਬਾਪ ਕੋਈ ਨਹੀਂ, ਜਗਤ ਦਾ ਹੀ ਕਰਤਾ ਕੋਈ ਨਹੀਂ, ਉਸ ਤੋਂ ਵੱਡਾ ਪਾਪੀ ਕੌਣ ਹੈ? ਪਿਤਾ ਤੇ ਸ਼ੱਕ ਕਰਨ ਵਾਲਾ ਵੀ ਪਾਪੇ। ਜਗਤ ਪਿਤਾ ਤੇ ਸ਼ੱਕ ਹੋਵੇ, ਪ੍ਰਮਾਤਮਾ ਤੇ ਸੰਸਾ, ਪ੍ਰਮਾਤਮਾ ਤੇ ਸ਼ੱਕ ਪਹਿਲਾ ਘੋਰ ਪਾਪ। ਦੂਸਰਾ ਉਹਨਾਂ ਕਿਹਾ ਆਲਸੀ ਹੋਣਾ ਬੜਾ ਘੋਰ ਪਾਪ। ਆਲਸੀ ਨਾ ਸੇਵਾ ਕਰ ਸਕੇਗਾ, ਆਲਸੀ ਨਾ ਸਿਮਰਨ ਕਰ ਸਕੇਗਾ, ਨਾ ਅੰਮ੍ਰਿਤ ਵੇਲੇ ਨਾਲ ਜੁੜ ਸਕੇਗਾ। ਪਹਿਲਾ ਪ੍ਰਮਾਤਮਾ ਤੋਂ ਬੇਮੁਖ ਹੋਣਾ, ਅਕਿਰਤ ਖਣ ਹੋਣਾ, ਕਿਉਂਕਿ ਜਿਹੜਾ ਪ੍ਰਮਾਤਮਾ ਤੋਂ ਕਿਰਤ ਖਣ ਹੋ ਗਿਆ ਮਾਂ ਬਾਪ ਨੂੰ ਵੀ ਭੁੱਲ ਜਾਏਗਾ, ਪ੍ਰਮਾਤਮਾ ਤੋਂ ਕਿਰਤ ਖਣ ਹੋ ਗਿਆ ਗੁਰੂ ਨੂੰ ਵੀ ਭੁੱਲ ਜਾਏਗਾ, ਉਹ ਹਰ ਨੇਕੀ ਭੁੱਲ ਜਾਏਗਾ, ਹਰ ਅਹਿਸਾਨ ਭੁੱਲ ਜਾਏਗਾ। ਤੀਸਰਾ ਪਾਪ ਉਹਨਾਂ ਕਿਹਾ ਕਿਸੇ ਦਾ ਦਿਲ ਦੁਖਾਉਣਾ। ਰੱਬ ਨੂੰ ਭੁੱਲਣ ਵਾਲਾ ਹਰ ਇੱਕ ਦਾ ਦਿਲ ਦੁਖਾਏਗਾ ਔਰ ਮਾਂ ਬਾਪ ਦਾ ਵੀ ਦੁਖਾਏਗਾ, ਕਿਉਂਕਿ ਉਹ ਕਿਰਤ ਕਾਨ ਹੈ, ਭੁੱਲਣ ਦੀ ਆਦਤ ਹੈ। ਪਰ ਇਹ ਕੀਤਾ ਕਿਸ ਨੇ? ਅੰਦਰ ਵਰਤੀ ਹੈ ਮਾਇਆ, ਵਰਤਦਾ ਅੰਦਰ ਨਾਮ, ਅੰਦਰ ਵਰਤਦਾ ਗੁਰੂ, ਅੰਦਰ ਵਰਤਦਾ ਪ੍ਰਮਾਤਮਾ। ਕਦੀ ਐਸਾ ਨਾ ਹੁੰਦਾ ਕਾਮਣ ਕਾਮਣ ਯਾਰੀਐ ਕੀਤੋ ਕਾਮਣ ਕੰਤ ਪਿਆਰੇ, ਜੰਮੇ ਸਾਈਂ ਵਿਸਾਰਿਆ ਵੀ ਆਇਆ ਮਾਂ ਪਿਓ ਵਿਸਾਰੇ। ਜੰਮਦਿਆਂ ਪਰਮਾਤਮਾ ਭੁੱਲ ਗਿਆ, ਸੰਸਾਰ ਵੇਖਿਆ ਕਰਤਾਰ ਭੁੱਲ ਗਿਆ। ਜੈਸਰੀ ਦੀ ਵਾਰ ਵਿੱਚ ਬੜੇ ਸੁੰਦਰ ਬਚਨ ਕਹੇ ਨੇ, ਰਕਤ ਬਿੰਦ ਕਰ ਨਿੰਮਿਆ ਅਗਣ ਉਦਰ ਮਜ਼ਾਰ, ਉਰਦ ਮੁਖ ਕੁਚੀਲ ਬੇਕਲ ਨਰਕ ਘੋਰ ਗੁਬਾਰ, ਹਰ ਸਿਮਰਤ ਤੂੰ ਨਾ ਜਨੈ ਜਲੈ मन तने उरधार बिखम थानो जिस रखया तिस तिल न विसार हार बिसरत सुख कदे नहे जासे जन्म हार। जिस परमात्मा ने ऐसे बिखम थां ते तेनू बचाया उसनू ना भुला। फरीदा जिन्नी कमी नाहे गुण ते कमड़े विसार मत शर्मिंदा थी वहीं साईं दे दरबार। उन्हां कम्मां चो पैड़ियां चो बुरा कम है अकिरत घंटा। होर कहंदे ने फरीदा पिछल रात ना जागे हो जीवदड़ा मोहो जे तैं रब विसारिया तां रब ना विसरियो। तू परमात्मा नू भुला दिता पर परमात्मा ने तेनू नहीं भुलाया। ਨੰਕਾਰ ਦੇ ਚੇਤੇ ਵਿੱਚ ਜੰਮੇ ਸਾਈਂ ਵਿਸਾਰਿਆ ਜੰਮਦਿਆਂ ਪ੍ਰਮਾਤਮਾ ਭੁੱਲ ਗਿਆ ਵੀ ਵਾਹਿਆਂ ਮਾਂ ਪਿਓ ਵਿਸਾਰੇ। ਹੁਣ ਗੁਰਮਤ ਨੇ ਪ੍ਰਬੰਧ ਕੀਤਾ ਕਿ ਜਨਮ ਵੇਲੇ ਤੋਂ ਹੀ ਇੱਕ ਪ੍ਰਬੰਧ ਕਰੋ ਇਹਨੂੰ ਪ੍ਰਮਾਤਮਾ ਨਾ ਭੁੱਲੇ। ਤੇ ਸਮੁੱਚੇ ਜਗਤ ਦੇ ਮਾਂ ਬਾਪ ਨੂੰ ਮੈਂ ਗੱਲ ਕਹਿਣਾ ਕੱਲ ਨੂੰ ਜੇ ਚਾਹੁੰਦੇ ਹੋ ਨਾ ਬੱਚਾ ਤੁਹਾਨੂੰ ਨਾ ਭੁਲਾਵੇ ਇੱਕ ਗੁਰ ਪਹਿਲੇ ਵਰਤ ਲਓ ਉਹਨੂੰ ਰੱਬ ਨਾ ਭੁੱਲਣ ਦਿਓ। ਜੇ ਉਹਨੂੰ ਰੱਬ ਯਾਦ ਰਿਹਾ ਤੇ ਤੁਹਾਨੂੰ ਵੀ ਨਹੀਂ ਭੁੱਲੇਗਾ। ਪਰਮਾਤਮਾ ਯਾਦ ਕਿਵੇਂ ਰਹਿ ਤਾਨੇ ਉਹ ਮਾਂ ਬੱਚਾ ਅਜੇ ਗਰਭ ਵਿੱਚ ਹੈ ਤੇ ਉਹ ਬਾਣੀ ਦਾ ਪਾਠ ਕਰਦੀ ਹੋਵੇ। ਅੱਜ ਤੇ ਵਿਗਿਆਨਕਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਮਾਂ ਦੇ ਗਰਭ ਵਿੱਚ ਵੀ ਬੱਚੇ ਤੇ ਜੋ ਮਾਂ ਕਰਦੀ ਉਹਦਾ ਅਸਰ ਪੈਂਦਾ ਪਏ। ਬੱਚਾ ਗਰਭ ਵਿੱਚ ਹੈ ਮਾਂ ਕਿਸੇ ਪੱਬ ਵਿੱਚ ਬੈਠ ਕੇ ਸ਼ਰਾਬ ਪਈ ਪੀਂਦੀ ਹੈ ਮਾਂ ਜੂਆ ਪਈ ਖੇਲਦੀ ਹੈ ਮਾਂ ਐਵੇਂ ਆਵਾਰਾ ਜੀਵਨ ਜੀ ਰਹੀ ਹੈ ਬੱਚੇ ਦੇ ਜਨਮ ਦੇ ਉਸ ਤੇ ਜ਼ਰੂਰ ਅਸਰ ਪਵੇਗਾ। ਮਾਂ ਬਾਣੀ ਪੜ੍ਹਦੀ। ਸਿਆਣੇ ਸਤ ਪੁਰਸ਼ ਇਸੇ ਲਈ ਕਹਿੰਦੇ ਹੁੰਦੇ ਸਨ ਬੀਬੀ ਬਾਣੀ ਪੜਿਆ ਕਰ ਅਕਾਲ ਪੁਰਖ ਨਾਲ ਜੁੜਿਆ ਕਰ ਜਨਮ ਹੋ ਜਾਏ ਉਹਦੇ ਕੰਨਾਂ ਦੇ ਕੋਲ ਪੜ੍ਹ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕਹੋ ਹਰ ਹਰ ਸਦਾ ਭਜੋ ਜਗਦੀਸ਼। ਮੈਂ ਵੇਖਿਆ ਲੋਰੀਆਂ ਦਿੰਦੀਆਂ ਮਾਵਾਂ ਨੂੰ ਗੁਰਮੁਖ ਮਾਵਾਂ ਨੂੰ ਗੁਰਸਿੱਖ ਮਾਵਾਂ ਨੂੰ ਬੱਚੇ ਨੂੰ ਸੁਣਾਉਣਾ ਐਵੇਂ ਰਾਜਾ ਬੇਟਾ ਸੌਂਦਾ ਨਹੀਂ ਉਹਨਾਂ ਕਰਨਾ ਉਹਨਾਂ ਸਿਰ ਥਾਪੜਦਿਆਂ ਆਖਣਾ ਤਾਤੀ ਵਾਉ ਨਾ ਲਾ ਗਈ ਪਾਰ ਬੰਮ ਸ਼ਰਨਾ ਆਈ ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਸ਼ਬਦ ਪੜ੍ਹਦੀ ਉਹਨੂੰ ਜਗਾ ਸ਼ਬਦ ਪੜ੍ਹਦੀ ਉਹਨੂੰ ਸੁਆ ਹਮੇਸ਼ਾ ਰੱਬ ਦਾ ਨਾਂ ਉਹਦੇ ਕੰਨਾਂ ਚ ਪਾ ਉਹਨੂੰ ਆਪਣਾ ਇਤਿਹਾਸ ਵਿਖਾ ਇਤਿਹਾਸ ਸੁਣਾ। ਜੇ ਐਸਾ ਕੀਤਾ ਜਾਏ ਉਹ ਬੱਚੇ ਕਿਵੇਂ ਭੁੱਲ ਜਾਣਗੇ। ਹੁਣ ਉਹਨਾਂ ਦੋ ਬੱਚਿਆਂ ਦਾ ਆਪਾਂ ਜ਼ਿਕਰ ਕਰ ਲਈਏ ਜਿਹਨਾਂ ਨੂੰ ਕਹਿੰਦੇ ਆ ਛੋਟੇ ਸਾਹਿਬਜ਼ਾਦੇ। ਮਾਂ ਨੇ ਇੱਕ ਗੱਲ ਕਹੀ ਬੇਟਾ ਜਾਪਦਾ ਪਿਆ ਉਹ ਸਮਾਂ ਆ ਗਿਆ ਤੁਹਾਡਾ ਸਰੀਰ ਮੈਂ ਨਹੀਂ ਬਚਾ ਸਕਣਾ। ਪਤਾ ਲੱਗ ਗਿਆ 80 ਸਾਲ ਦੀ ਉਮਰ ਸੀ ਮਾਤਾ ਦੀ ਉਸ ਵੇਲੇ 7 ਸਾਲ ਤੇ 9 ਸਾਲ ਦੇ ਦੋਵੇਂ ਪੋਤਰੇ ਗੋਦੀ ਚ ਬਿਠਾਈ ਕਹਿਣ ਲੱਗੀ ਇਹ ਸਰੀਰ ਨਹੀਂ ਬਚਣੇ ਮੈਂ ਨਹੀਂ ਬਚਾ ਸਕਦੀ ਪਰ ਮੈਂ ਇੱਕ ਯਤਨ ਕਰਾਂ ਕਿ ਤੁਹਾਡਾ ਧਰਮ ਬਚ ਜਾਏ ਤੁਹਾਡੀ ਸਿੱਖੀ ਬਚ ਜਾਏ। ਫਿਰ ਇੱਕ ਗੱਲ ਬੇਟਾ ਹੋਰ ਹੈ ਦਿਨ ਚੜੇਗਾ ਤੇ ਦਾਦੀ ਪੋਤਿਆਂ ਨੂੰ ਵੀ ਇਹਨਾਂ ਵਿਛੋੜ ਦੇਣਾ ਮਾਂ ਤੇ ਤੁਹਾਡੀ ਵਿਛੜ ਗਈ ਮੈਂ ਦਾਦੀ ਹਾਂ ਇਹਨਾਂ ਨਾਲ ਨਹੀਂ ਰਹਿਣ। ਉਹ ਬੜੇ ਚਾਲਬਾਜ਼ ਸਨ ਉਹਨਾਂ ਨੂੰ ਪਤਾ ਸੀ ਮਾਤਾ ਨੂੰ ਇੱਕ ਵਾਰੀ ਨਹੀਂ ਕਚਹਿਰੀ ਲੈ ਕੇ ਗਏ ਸਿਰਫ ਪੋਤਰਿਆਂ ਨੂੰ ਲੈ ਭਾਈ ਜੇ ਇਹਨਾਂ ਨੂੰ ਜੋ ਮਨਾਉਣਾ ਨਾ ਦਾਦੀ ਸਾਹਮਣੇ ਹੋਈ ਇਹਨਾਂ ਉਧਰ ਵੇਖਣਾ ਤੇ ਇਹਨਾਂ ਸਾਡੀ ਨਹੀਂ ਮੰਨਣੀ ਉਹ ਪੁੱਛਣਗੇ ਦਾਦੀ ਨੂੰ ਕੀ ਕਰੀਏ ਕੀ ਨਾ ਕਰੀਏ ਇਹਨਾਂ ਮੈਨੂੰ ਨਹੀਂ ਜਾਣ ਦੇਣਾ। ਪਰ ਤੁਹਾਡੇ ਨਾਲ ਮੈਂ ਇੱਕ ਮਾਂ ਹੋਰ ਤੋਰ ਰਹੀ ਹਾਂ ਜੋ ਮਤ ਦੇਗੀ ਉਹਨੂੰ ਵਿਛੋੜ ਨਹੀਂ ਸਕਦੇ। ਕਹਿਣ ਲੱਗੇ ਕਿਹੜੀ? ਕਹਿਣ ਲੱਗੀ ਗੁਰੂ ਦੀ ਮਤ। ਉਹ ਮਾਂ ਮਾਤਾ ਮਤ ਪਿਤਾ ਸੰਤੋਖ। ਹੁਣ ਦਾਦੀ ਨੇ ਸੁਣਾਇਆ ਕਹਿਣ ਲੱਗੇ ਤੁਹਾਡੇ ਪਿਤਾ ਕਿੰਨੇ ਮਹਾਨ ਤੁਹਾਡੇ ਦਾਦੇ ਕਿੰਨੇ ਮਹਾਨ ਗੁਰੂ ਅਰਜਨ ਦੇਵ ਤੱਕ ਅੱਗੇ ਤੱਕ ਇਤਿਹਾਸ ਸੁਣਾਇਆ। ਹੁਣ ਜਾਂਦੇ ਆ ਪਤਾ ਵਜ਼ੀਰ ਖਾਨ ਨੇ ਕੀ ਆਖਿਆ? ਕਹਿਣ ਲੱਗੇ ਬੜਾ ਚੰਗਾ ਹੋਇਆ ਤੁਸੀਂ ਮੇਰੇ ਪਾਸ ਆ ਗਏ ਹੋ ਤੇ ਤੁਹਾਨੂੰ ਮੈਂ ਦੱਸਦਿਆਂ ਖਬਰ ਤੇ ਬੜੀ ਬੁਰੀ ਹੈ ਕਿ ਤੁਹਾਡੇ ਪਿਤਾ ਤੁਹਾਡੇ ਦੋਵੇਂ ਭਰਾ ਉਹ ਮਾਰੇ ਗਏ ਨੇ, ਸਿੱਖ ਵੀ ਸਾਰੇ ਮਾਰੇ, ਇੱਕ ਵੀ ਨਹੀਂ ਬਚਿਆ। ਤੁਸੀਂ ਹੁਣ ਆ ਗਏ ਹੋ ਮੇਰੀ ਸ਼ਰਨ ਵਿੱਚ ਤੇ ਮੈਂ ਪਰਵਰਿਸ਼ ਤੁਹਾਡੀ ਕਰਾਂਗਾ। ਸਾਹਿਬਜ਼ਾਦਾ ਛੋਟਾ ਬੋਲਿਆ, ਕਹਿਣ ਲੱਗਾ ਪਿਤਾ ਹਮਾਰੇ ਰਖਤ ਵੱਡੇ ਹਥਿਆਰ। ਦੇਖੋ ਕਿੰਨਾ ਮਾਣ ਹੈ, ਬਾਪ ਤੇ ਇੰਨਾ ਮਾਣ ਚਾਹੀਦਾ, ਮਾਂ ਤੇ ਇੰਨਾ ਮਾਣ ਚਾਹੀਦਾ। ਪਿਤਾ ਹਮਾਰੇ ਰਖਤ ਵੱਡੇ ਹਥਿਆਰ, ਮਾਰਨ ਵਾਰੇ ਵੋ ਲੈ ਮਾਰ, ਤੇਰੇ ਵਰਗਿਆਂ ਨੂੰ ਅਨੇਕਾਂ ਨੂੰ ਮਾਰ ਲੈ, ਏਡੇ ਏਡੇ ਹਥਿਆਰ। ਕਹਿਣ ਲੱਗੇ ਬਾਪ ਹਮਾਰੇ ਸਦ ਚਿਰੰਜੀਵੀ, ਭਾਈ ਹਮਾਰੇ ਸਦ ਹੀ ਜੀਵੀ। ਭਾਈ ਤੇ ਸਾਡੇ ਅਮਰ ਨੇ, ਕੌਣ ਮਾਰ ਸਕਦਾ, ਬਾਪ ਤੇ ਸਾਡਾ ਸਦਾ ਵਾਸਤੇ ਅਮਰ ਹੈ। ਹੁਣ ਕਮਾਲ ਗੱਲ ਹੈ, ਬਾਪ ਵੱਲੋਂ ਮੂੰਹ ਮੋੜ ਲੈਣ ਤੇ ਜਿੰਦ ਬਚ ਸਕਦੀ ਹੈ, ਗੁਰੂ ਤੋਂ ਮੂੰਹ ਮੋੜ ਲੈਣ ਜਿੰਦ ਬਚ ਸਕਦੀ ਹੈ, ਪਰ ਮੌਤ ਨੂੰ ਪ੍ਰਵਾਨ ਕਰਦੇ ਨੇ, ਕਹਿੰਦੇ ਨੇ ਆ ਕਿਰਤ ਕਰਨ ਨਹੀਂ ਬਣਨਾ, ਪੰਥ ਕੋਲੋਂ ਜਾਨ ਨਹੀਂ ਬਚਾਉਣੀ, ਪੰਥ ਦੀ ਜਿੰਦ ਜਾਨ ਹੈ। ਬੜੇ ਸੁੰਦਰ ਬਚਨ ਕਹੇ, ਉਹ ਕਹਿੰਦੇ ਨੇ ਸਦ ਸਾਲ ਔਰ ਜੀ ਕੇ ਮਰਨਾ ਜ਼ਰੂਰ ਥਾ, ਸਰ ਕੌਮ ਸੇ ਬਚਾਉਣਾ ਯੇ ਗੈਰਤ ਸੇ ਦੂਰ ਥਾ। ਕਾਮ ਕੋਲੋਂ ਸਿਰ ਬਚਾਉਣਾ ਅਣਖਿਆਣ ਤੋਂ ਦੂਰ ਦੀ ਗੱਲ ਹੈ, ਇਹਨੂੰ ਕਹਿੰਦੇ ਨੇ ਅਹਿਸਾਨ ਜਾਣਨ ਵਾਲੇ। ਜਾਣਦੇ ਪਏ ਨੇ ਮਾਤਾ ਕੀ ਹੈ, ਜਾਣਦੇ ਨੇ ਪਿਤਾ ਕੀ ਹੈ, ਪਰ ਪਹਿਲੋਂ ਜਾਣਦੇ ਨੇ ਗੁਰੂ ਕੀ ਹੈ, ਪਰਮਾਤਮਾ ਕੀ ਹੈ। ਜਿਸ ਬੱਚੇ ਨੂੰ ਮਾਤਾ ਨੇ ਨਾਮ ਦੀ ਗੁੜ੍ਹਤੀ ਦਿੱਤੀ, ਅਕਾਲ ਪੁਰਖ ਦਾ ਯਸ ਸੁਣਾਇਆ, ਛੋਟੇ ਛੋਟੇ ਬੱਚਿਆਂ ਨੂੰ ਬਾਣੀ ਦੇ ਸ਼ਬਦ ਪੜ੍ਹਦਿਆਂ ਮੈਂ ਵੇਖਿਆ ਸੁਣਿਆ, ਹੁਣ ਤੇ ਆਦਤ ਹੀ ਬਣ ਗਈ ਹੈ, ਬੱਚਾ ਘਰ ਚ ਹੋਵੇ ਉਹਨੂੰ ਜਾਂਦਾ ਮੈਂ ਕਹਿੰਦਾ ਸ਼ਬਦ ਸੁਣਾ, ਤੈਨੂੰ ਕੋਈ ਸ਼ਬਦ ਆਉਂਦਾ, ਬਾਣੀ ਦੀ ਕੋਈ ਪੰਕਤੀ ਆਉਂਦੀ ਹੈ। ਪਰ ਮੈਂ ਉਸ ਵੇਲੇ ਹੈਰਾਨ ਹੋ ਜਾਂਦਾ, ਮੈਂ ਤੇ ਕਹਿੰਦਾ ਇੱਕ ਸੁਣਾ। ਪਿੱਛੇ ਮੈਂ ਗਿਆ ਨਿਊਜ਼ੀਲੈਂਡ ਤੇ ਉੱਥੇ ਦੋ ਬੱਚੇ ਨੇਤਰਹੀਣ ਜੋੜੇ, ਹੈਰਾਨ ਹੋ ਜਾਓਗੇ ਸੁਣ ਕੇ, ਛੋਟੇ ਹੀ ਬੱਚੇ, ਇੱਕ ਨੂੰ ਆਖਿਆ ਇੱਕ ਸ਼ਬਦ ਸੁਣਾ, ਉਹਨੇ ਜ਼ੁਬਾਨੀ ਪਤਾ ਨਹੀਂ 50 ਸ਼ਬਦ ਸੁਣਾ ਦਿੱਤੇ। ਹੱਦ ਹੋ ਗਈ, ਇੰਨੀ ਬਾਣੀ ਯਾਦ ਹੋ ਗਈ। ਹੁਣ ਉਹ ਹਰ ਗੱਲ ਜਿਹੜੀ ਸੀ ਗੁਰਮਤਿ ਕਰਨ, ਬੜੀ ਭਲੀ ਗੱਲ ਕਰਨ। ਸੋਚ ਰਿਹਾ ਸਾਂ ਭਾਈ ਸਾਹਿਬ ਇਹ ਕਰਕੇ ਚਾਹੁੰਦੇ ਕੀ ਨੇ, ਉਹ ਚਾਹੁੰਦੇ ਨੇ ਹਰ ਸਿੱਖ ਬੱਚਾ ਗੁਰੂ ਪਾਤਸ਼ਾਹ ਜੀ ਦਾ ਲਾਡਲਾ ਪਿਆਰਾ ਸਪੁੱਤਰ ਹੋਵੇ। ਪਰ ਹੋਵੇਗਾ ਤਾਂ ਇੱਕ ਗੱਲ ਵੱਲ ਧਿਆਨ ਦੇਈਏ, ਅਸੀਂ ਇਹ ਤੇ ਸਮਝਨੇ ਆ ਪੁੱਤਰ ਘਰ ਜਨਮੇ ਮੇਰੇ ਘਰ ਪੁੱਤਰ ਹੋਇਆ, ਇਹੀ ਕਹਿੰਦੇ ਹਾਂ ਮੇਰੀ ਕੁੱਲ ਵੱਧ ਗਈ। ਸੱਜਣਾ ਮਿੱਤਰਾਂ ਨੂੰ ਕਹਿੰਦੇ ਹਾਂ ਵਧਾਈ ਦਿਓ ਮੇਰੇ ਘਰ ਪੋਤਰਾ ਆਇਆ, ਕਹਿੰਦਾ ਮੇਰੇ ਘਰ ਪੁੱਤਰ ਆਇਆ। ਜਿਸ ਦਿਨ ਅਸੀਂ ਇਹ ਕਹਿਣ ਲੱਗ ਪਏ ਵਧਾਈ ਦਿਓ ਗੁਰੂ ਪੰਥ ਵਿੱਚ ਇੱਕ ਨਵਾਂ ਸਿੰਘ ਆਇਆ, ਇੱਕ ਸਿੱਖ ਆਇਆ, ਗੁਰੂ ਕੀ ਵੇਲ ਵਧੀ ਹੈ, ਗੁਰੂ ਦੀ ਪੀੜ੍ਹੀ ਵਧੀ ਹੈ, ਗੁਰੂ ਦਾ ਇੱਕ ਪੰਥ ਦਾ ਨਰੋਵਾ ਅੰਗ ਇੱਕ ਹੋਰ ਆਇਆ, ਚੜ੍ਹਦੀ ਕਲਾ ਵਿੱਚ ਹੋਵੇਗਾ, ਸਿੰਘ ਬਣੇਗਾ। ਦਸ਼ਮੇਸ਼ ਪਿਤਾ ਨੇ ਇੱਕ ਦਿਨ ਇੱਕ ਬਚਨ ਕਿਹਾ ਸੀ ਇੱਕ ਮਾਈ ਨੂੰ, ਬੱਚਾ ਉਂਗਲੀ ਲਾਇਆ ਤੇ ਆ ਗਈ ਅੱਖਾਂ ਚ ਅਥਰੂ। ਪਾਤਸ਼ਾਹ ਕਹਿਣ ਲੱਗੇ ਕੋਈ ਦੁੱਖ ਹੈ, ਕਹਿਣ ਲੱਗੇ ਨਹੀਂ ਦੁੱਖ ਨਹੀਂ, ਇੱਕ ਜੋਦੜੀ ਕਰਨ ਵਾਸਤੇ ਆਈ ਹਾਂ, ਚੜ੍ਹਦੀ ਕਲਾ ਤੁਹਾਡੇ ਸਿੱਖਾਂ ਪਾਤਸ਼ਾਹ, ਚੜ੍ਹਦੀ ਕਲਾ ਤੁਸੀਂ ਬਖਸ਼ੀ ਹੈ ਰਹੇਗੀ। ਕਹਿਣ ਲੱਗੇ ਬੀਬੀ ਦੱਸੋ ਇਤਿਹਾਸਕ ਘਟਨਾ ਹੈ। ਕਹਿਣ ਲੱਗੀ ਮੇਰਾ ਪਤੀ ਤੁਹਾਡੀ ਸੇਵਾ ਵਿੱਚ ਹਾਜ਼ਰ ਸੀ, ਜੰਗਾਂ ਵਿੱਚ ਸ਼ਹੀਦ ਹੋਇਆ, ਵਡਪਾਕੀ। ਕਹਿਣ ਲੱਗੀ ਦੋ ਮੇਰੇ ਪੁੱਤਰ ਵੀ ਤੁਹਾਡੀ ਸੇਵਾ ਵਿੱਚ ਹੀ ਸ਼ਹੀਦ ਹੋਏ, ਮੈਂ ਸ਼ਹੀਦ ਦੀ ਪਤਨੀ ਹਾਂ ਤੇ ਸ਼ਹੀਦਾਂ ਦੀ ਮਾਂ ਹਾਂ। ਸਤਿਗੁਰੂ ਗਦਗਦ ਹੋ ਗਏ, ਕਹਿਣ ਲੱਗੇ ਆ ਜਿਹਨੂੰ ਲੈ ਕੇ ਆਈ ਹਾਂ ਇਹ ਰਹਿੰਦਾ ਜੇ ਬਿਮਾਰ, ਤੇ ਮੈਂ ਅਰਦਾਸ ਕਰਨ ਆਈ ਹਾਂ ਕਿਤੇ ਮੰਜੀ ਤੇ ਨਾ ਮਰ ਜਾਏ, ਇਹਨੂੰ ਵੀ ਅਰੋਗਤਾ ਬਖਸ਼ੋ, ਤੁਹਾਡੀ ਸੇਵਾ ਵਿੱਚ ਲੱਗੇ। ਸਤਿਗੁਰਾਂ ਉਸ ਵੇਲੇ ਕਿਹਾ ਬੀਬੀ ਜੇ ਤੇਰੇ ਵਰਗੀਆਂ ਬੀਬੀਆਂ ਸਿੰਘਣੀਆਂ ਹੋਣਗੀਆਂ ਸਿੱਖ ਪੰਥ ਹਮੇਸ਼ਾ ਚੜ੍ਹਦੀ ਕਲਾ ਵਿੱਚ ਆਏਗਾ, ਕੋਈ ਇਸ ਨੂੰ ਖਤਰਾ ਨਹੀਂ। ਇਹ ਭਾਵਨਾ ਹੋ ਜਾਏ ਮੇਰਾ ਪੁੱਤਰ ਚੰਗਾ ਸਿੰਘ ਬਣੇ, ਇਹ ਤੇ ਕਹਿੰਦੇ ਆ ਮੇਰਾ ਪੁੱਤਰ ਇੰਜੀਨੀਅਰ ਬਣੇ, ਮੇਰਾ ਪੁੱਤਰ ਡਾਕਟਰ ਬਣੇ, ਮੇਰਾ ਪੁੱਤਰ ਚੰਗਾ ਬਿਜ਼ਨਸਮੈਨ ਬਣੇ, ਪਰ ਮੇਰਾ ਪੁੱਤਰ ਚੰਗਾ ਗੁਰੂ ਕਾ ਸਿੱਖ ਬਣੇ। ਪੁਰਾਤਨ ਸਿੰਘਾਂ ਵਰਗਾ ਸਿੰਘ ਬਣੇ, ਗੁਰੂ ਨੂੰ ਪਾਇਆ ਹੋਇਆ ਸਿੰਘ ਬਣ। ਭਾਈ ਸਾਹਿਬ ਇਹੋ ਹੀ ਚਾਹੁੰਦੇ, ਉਹ ਚਾਹੁੰਦੇ ਨੇ ਇਹ ਲਿਖ ਕੇ ਕਿ ਪੜ੍ਹਨਗੇ ਲੋਕੀ ਵਿਚਾਰਨਗੇ ਤੇ ਜੋ ਆਖਿਆ ਨਾ ਅਕਿਰਤ ਖੰਨ ਨਾ ਕੋਈ ਬਣੇ, ਪਲਾ ਪਲਾ ਬਣੇ, ਰੱਬ ਵੀ ਯਾਦ ਰਹੇ, ਉਹਨੂੰ ਗੁਰੂ ਵੀ ਯਾਦ ਰਹੇ, ਉਹਨੂੰ ਪੰਥ ਵੀ ਯਾਦ ਰਹੇ, ਉਹਨੂੰ ਮਾਤਾ ਪਿਤਾ ਵੀ ਯਾਦ ਰਹਿਣ, ਇਹ ਯਾਦ ਰਹੇ ਮੈਂ ਪੰਥ ਦਾ ਅੰਗ ਹਾਂ, ਉਹਨੂੰ ਯਾਦ ਰਹੇ ਮੈਂ ਗੁਰੂ ਕਾ ਸਿੱਖ ਹਾਂ, ਉਹਨੂੰ ਯਾਦ ਰਹੇ ਮਾਂ ਬਾਪ ਨੇ ਵੀ ਮੇਰੀ ਸੇਵਾ ਕੀਤੀ ਹੈ। ਕੁਛ ਮੋੜੇ ਸੰਸਾਰ ਚੋਂ ਲਿਆ, ਕੁਛ ਦੇਣਾ ਵੀ ਜਾਣੇ। ਇੱਥੇ ਕਹਿੰਦੇ ਨੇ ਆ ਵੇਖੋ ਮਾਇਆ ਐਸੀ ਵਰਤੀ ਕਿ ਜੰਮੇ ਸਾਈ ਵਸਾਰਿਆ, ਵੀ ਵਾਹਿਆ ਮਾਂ ਪਿਓ ਵਸਾਰੇ, ਸੁੱਖਾਂ ਸੁੱਖ ਵਿਆਹਿਆ, ਸੌਣ ਸੰਜੋਗ ਵਿਚਾਰ ਵਿਚਾਰੇ। ਸੌਣ ਸ਼੍ਰੋਣ ਤਰੀਖੀ ਦਾ ਲਿਖਿਆ ਹੋਇਆ ਜੋਤਿਸ਼ ਦਾ ਸ਼ਾਸਤਰ ਹੈ, ਉਸ ਦੇ ਵਿੱਚ ਸ਼ਗਨ ਕੀ ਨੇ, ਅਪਸ਼ਗਨ ਕੀ ਨੇ, ਕੀ ਕਰੀਏ ਤੇ ਭਲਾ ਹੁੰਦਾ, ਕੀ ਨਾ ਕਰੀਏ ਬੜਾ। ਜੋਤਿਸ਼ੀ ਉਹ ਪੜ੍ਹਦੇ ਉਹਦੇ ਅਨੁਸਾਰ ਸਾਰੀਆਂ ਵਿਚਾਰਾਂ ਕਰ ਲਈਆਂ, ਸੁੱਖਾਂ ਸੁੱਖੀਆਂ ਨਹੀਂ ਸਨ ਜਿੱਥੇ ਸੁੱਖ ਨਹੀਂ ਹੈ। ਹੇ ਪੀਰ ਤੈਨੂੰ ਵੀ ਭੇਟਾ ਚਾੜਾਂਗੇ, ਹੋਰ ਕਿਤੇ ਆ ਗਿਆ ਤਾਂ ਇਹ ਮੰਦਰ ਇੱਥੇ ਵੀ ਭੇਟਾ ਚੜ, ਮੇਰੇ ਨੂੰਹ ਪੁੱਤਰ ਸੁਖੀ ਰਹਿ। ਬੜੀਆਂ ਸੁੱਖਾਂ ਸੁੱਖੀਆਂ, ਸੁੱਖਾਂ ਸੁੱਖ, ਸੁੱਖਾਂ ਸੁੱਖ ਕੇ ਵਿਆਹਿਆ, ਸੌਣ ਸੰਜੋਗ ਵਿਚਾਰ ਵਿਚਾਰੇ, ਪੁੱਤਰ ਨੂੰਹ ਦਾ ਮੇਲ ਵੇਖ, ਅੰਗ ਨਾ ਮਾਵਣ ਮਾਂ ਪਿਓ ਵਾਰੇ। ਪੁੱਤਰ ਤੇ ਨੂੰਹ ਦਾ ਮੇਲ ਵੇਖ ਕੇ ਅੰਗਾਂ ਚ ਨਹੀਂ ਮਿਲਦੇ, ਮਾਂ ਪਿਓ ਸਦਕੇ ਹੋ ਰਹੇ ਨੇ। ਨੂੰ ਨਿਤ ਕੰਤ ਕੁਮੰਤ ਦੇ ਪਰ ਮਾਇਆ ਵਰਤ ਗਏ। ਜਦੋਂ ਮਾਇਆ ਵਰਤਦੀ ਹੈ ਭੁਲਾ ਦਿੰਦੀ ਹੈ, ਕੁਰਾਹੇ ਪਾ ਦਿੰਦੀ ਹੈ, ਪੁੱਤਰ ਵੀ ਕੁਰਾਹੇ ਪੈ ਜਾਂਦਾ, ਨੂੰ ਵੀ ਕੁਰਾਹੇ ਪੈ ਜਾਂਦੀ ਹੈ। ਉਸ ਦਾ ਜਾਦੂ ਚੱਲ ਗਿਆ, ਨੂੰ ਨਿਤ ਕੰਤ ਕੁਮੰਤ ਦੇ ਪੁੱਠੀ ਮਤ ਦੇਣ ਲੱਗੇ। ਮਾਂ ਪਿਓ ਛੱਡ ਵੱਡੇ ਹਥਿਆਰੇ, ਇਹ ਮਾਂ ਬਾਪ ਨੇ ਇਹ ਤੇ ਤੇਰੀ ਹੱਤਿਆ ਕਰ ਦੇਣਗੇ। ਇਹਨਾਂ ਦੇ ਪਿੱਛੇ ਚੱਲਿਆ ਤੇ ਸਾਡਾ ਕੁਛ ਨਹੀਂ ਬਣਨਾ, ਕੁਛ ਕਰ ਆਪਣੇ ਵਾਸਤੇ ਕਰ। ਕਹਿੰਦੇ ਨੇ ਚੁੱਕ ਤੇ ਪੱਥਰ ਵੀ ਭੜ ਦਿੰਦੀ, ਉਹ ਹਾਲ ਹੋਇਆ। ਵੱਖ ਹੋਏ ਪੁੱਤ ਰੰਨ ਲੈ, ਮਾਂ ਪਿਓ ਦੇ ਉਪਕਾਰ ਵਿਸਾਰੇ। ਪੁੱਤਰ ਪਤਨੀ ਨੂੰ ਲੈ ਕੇ ਵੱਖ ਹੋ ਗਿਆ ਤੇ ਮਾਂ ਪਿਓ ਦੇ ਉਪਕਾਰ ਵਿਸਾਰ ਦਿੱਤੇ। ਲੋਕਾਚਾਰ ਹੋਏ ਵੱਡੇ ਕੁਚਾਰੇ। ਕਹਿੰਦੇ ਨੇ ਲੋਕਾਚਾਰ ਦੁਨੀਆਂ ਦੇ ਇਹ ਵੱਡੇ ਕੁਚਾਰ ਬੁਰੇ ਕੰਮ ਨੇ, ਐਸਾ ਨਹੀਂ ਕਰਨਾ ਚਾਹੀਦਾ। ਭਾਈ ਗੁਰਦਾਸ ਜੀ ਦਾ ਇੱਕ ਕਵਿਤ ਰਹਿੰਦੇ 5 ਮਿੰਟਾਂ ਵਿੱਚ ਵਿਚਾਰ ਕੇ ਸਮਾਪਤੀ ਕਰਾਂਗਾ। ਭਾਈ ਸਾਹਿਬ ਨੇ ਜੋ ਸੁਚੇਤ ਕੀਤਾ, ਜੈਸੇ ਮਾਤ ਪਿਤਾ ਹੈ ਪਾਲ ਤੇ ਅਨੇਕ ਸੁੱਤ, ਅਨਕ ਸੁੱਤਨ ਪੈਣਾ ਤੈਸੇ ਹੋਏ ਆਵਾਈ। ਮਾਂ ਬਾਪ ਨੇ ਹੁਣ ਦੋ ਸਨ, ਇੱਕ ਮਾਂ ਤੇ ਇੱਕ ਬਾਪ, ਤੇ ਦੋਵਾਂ ਨੇ ਜਿਵੇਂ 7 ਬੱਚਿਆਂ ਨੂੰ ਪਾਲ ਦਿੱਤਾ, 12 ਨੂੰ ਪਾਲ ਦਿੱਤਾ। ਪੁਰਾਣੇ ਜ਼ਮਾਨੇ ਦੀ ਗੱਲ ਛੱਡੋ, ਫੋਟੋ ਛਪੀਆਂ ਸਨ ਪਿੱਛੇ ਇੰਗਲੈਂਡ ਦੇ ਵਿੱਚ। ਇੱਕ ਮਾਂ ਬਾਪ ਦੇ ਅੱਜ ਵੀ ਮੈਂ ਉਹ ਖੜੇ ਕੀਤੇ, ਵੱਡੇ ਤੇ ਜਵਾਨ ਵਿਆਹੇ, 18 ਬੱਚੇ ਜੇ 18 ਇਸੇ ਜੇ ਦੇਸ਼ਾਂ ਵਿੱਚ ਨੇ ਤੇ ਇੱਥੇ ਤੇ ਬੱਚਿਆਂ ਦੀ ਬਹੁਤਾਤ ਸੀ, 10 ਬੱਚੇ ਪਾਲ ਦਿੱਤੇ। ਕਹਿੰਦੇ ਅੰਗਰੇਜ਼ਾਂ ਦੇ ਰਾਜ ਵੇਲੇ 12 ਪੁੱਤਰ ਹੁੰਦੇ ਸਨ ਤੇ ਮਰੱਬਾ ਜ਼ਮੀਨ ਦਾ ਦਿੰਦੇ ਸਨ, ਬੰਦਿਆਂ ਦੀ ਲੋੜ ਸੀ ਜੰਗਾਂ ਵਿੱਚ। ਭਾਈ ਉਸ ਵੇਲੇ ਚਾਹੁੰਦੇ ਸਨ ਪਾਪੂਲੇਸ਼ਨ ਜ਼ਿਆਦਾ ਹੋਵੇ, ਇਹ ਕੰਮ ਸਾਡੇ ਆਉਣਗੇ। ਜੈਸੇ ਮਾਤ ਪਿਤਾ ਹੈ ਪਾਲ ਤੇ ਅਨੇਕ ਸੁੱਤ, ਇੰਨੇ ਪੁੱਤਰ ਪਾਲ ਦਿੱਤੇ, ਅਨਕ ਸੁੱਤਨ ਪੈਣਾ ਤੈਸੋ ਹੋਏ ਆਵਾਏ। ਉਹ 12 ਰਲ ਕੇ ਮਾਂ ਬਾਪ ਦੀ ਓਨੀ ਸੇਵਾ ਨਹੀਂ ਕਰ ਸਕਦੇ। ਹੁਣ ਹੈ ਤੇ ਸੱਚ, ਸਾਰੇ ਬੱਚਿਆਂ ਵਾਲੇ ਬੈਠੇ ਹੋ, ਬੱਚੇ ਦਾ ਕੰਨ ਹੀ ਤੱਤਾ ਹੋਵੇ ਨਾ, ਜਰਾ ਬੁਖਾਰ ਜਾਪੇ ਤੇ ਕਹਿੰਦੇ ਹੁਣੇ ਹੀ ਡਾਕਟਰ ਕੋਲ ਲੈ ਜਾਓ, ਭਾਵੇਂ ਜਿੰਨੀ ਫੀਸ ਲਵੇ, ਉਹਨੂੰ ਜਾ ਕੇ ਸੁੱਤੇ ਨੂੰ ਉਠਾ ਦਈਏ, ਐਮਰਜੈਂਸੀ ਲੈ ਚਲੋ ਬੱਚੇ ਨੂੰ। ਪਰ ਬੱਚਿਆਂ ਦੀ ਜਦੋਂ ਵਾਰੀ ਆਉਂਦੀ ਤੇ ਕਹਿੰਦੇ ਨੇ ਛੁੱਟੀ ਵਾਲੇ ਦਿਨ ਬਾਪੂ ਨੂੰ ਵਿਖਾਵਾਂਗੇ, ਫਿਰ ਡਾਕਟਰ ਕੋਲ ਲੈ ਕੇ ਚੱਲਾਂਗੇ, ਵਿਹਲੇ ਜਦੋਂ ਹੋਵਾਂਗੇ। ਜੋ ਮਾਂ ਬਾਪ ਨੇ ਕੀਤਾ ਬੱਚੇ ਕਿੱਥੇ ਉਹਨਾਂ ਕਰ ਸਕਦੇ ਨੇ। ਜੈਸੇ ਮਾਤ ਪਿਤਾ ਹੈ ਪਾਲਤੇ ਅਨੇਕ ਸੁੱਤੇ ਅਨਕ ਸੁੱਤਨ ਪੈਣਾ ਤੈਸੋ ਹੋਏ ਆ ਭਾਈ। ਜੈਸੇ ਮਾਤ ਪਿਤਾ ਸੁੱਤ ਸੁੱਖ ਦੁੱਖ ਸੋਗਾਨੰਦ। ਥਰਮਾਮੀਟਰ ਬਣੇ ਜ਼ਰੂਰ ਨੇ ਪਰ ਬੁਖਾਰ ਮਾਪਣ ਵਾਲੇ ਮਨ ਮਾਪਣ ਵਾਲਾ ਅਜੇ ਨਹੀਂ ਬਣੇ। ਜੇ ਕੋ ਹੁੰਦਾ ਨਾ ਤੇ ਜ਼ਰੂਰ ਮਾਪਦਾ ਕਿ ਬੱਚੇ ਨੂੰ 100 ਡਿਗਰੀ ਤੇ ਬੁਖਾਰ ਹੈ ਤੇ ਮਾਂ ਦੇ ਮਨ ਨੂੰ 105 ਤੱਕ ਚੜ ਕੇ। ਮਾਂ ਦੁਖੀ ਹੋ ਗਈ ਬੱਚੇ ਦੇ ਦੁੱਖ ਨਾਲ, ਬਾਪ ਦੁਖੀ ਹੋ ਗਿਆ ਉਸਦੇ ਦੁੱਖ ਨਾਲ। ਬਾਪ ਜਿਵੇਂ ਸਾਰੀ ਰਾਤ ਬੈਠ ਸਕਦਾ ਬੱਚਾ ਨਹੀਂ ਬੈਠ ਸਕਦਾ। ਜੈਸੇ ਮਾਤ ਪਿਤਾ ਸੁੱਤ ਸੁੱਖ ਦੁੱਖ ਸੋਗਾ ਨੰਦ, ਸੁੱਖ ਦੁੱਖ ਮੈਂ ਨਾ ਤੈਸੋ ਸੁੱਤ ਠਹਿਰਾ ਭਾਈ। ਅੱਗੇ ਕਿਹਾ ਜੈਸੇ ਮਨ ਬਚ ਕਰਮ ਸਿੱਖਣ ਲੜਾਵੇ ਗੁਰ। ਮਨ ਬਚਨ ਕਰਮ ਕਰਕੇ ਜਿਵੇਂ ਸਿੱਖਾਂ ਨੂੰ ਗੁਰੂ ਲਾੜ ਲੜਾਉਂਦਾ ਤੈਸੇ ਗੁਰ ਸੇਵਾ ਗੁਰਸਿੱਖ ਨਾ ਹੋਏ ਤਾ ਭਾਈ। ਓਨੀ ਸੇਵਾ ਗੁਰਸਿੱਖ ਗੁਰੂ ਦੀ ਨਹੀਂ ਕਰ ਸਕਦਾ ਜਿੰਨੀ ਗੁਰੂ ਕਰ ਸਕਦਾ। ਜੋ ਰਿਸ਼ਤਾ ਗੁਰੂ ਨੇ ਨਿਭਾਇਆ ਗੁਰੂ ਕੋਲੋਂ ਤੇ ਸਿੱਖਣਾ ਪਾਤਸ਼ਾਹ ਅਸੀਂ ਕੀ ਕਰੀਏ। ਨੂੰ ਨਿਤ ਕੰਤ ਕੁਮੰਤ ਦੇ ਮਾਂ ਪਿਓ ਛੱਡ ਵੱਡੇ ਹਥਿਆਰੇ, ਵੱਖ ਹੋਏ ਪੁੱਤ ਰੰਨ ਲੈ ਮਾਂ ਪਿਓ ਦੇ ਉਪਕਾਰ ਵਿਸਾਰੇ। ਹੁਣ ਬੰਦਾ ਇਹ ਤੇ ਚਾਹੁੰਦਾ ਮੈਂ ਕੁਛ ਨਾ ਕਰਾਂ ਮਿਲ ਸਭ ਕੋ ਜਾਏ, ਪਰ ਭਾਈ ਸਾਹਿਬ ਇੱਕ ਗੱਲ ਕਹਿੰਦੇ ਨੇ ਇੱਕ ਯਾਦ ਰੱਖ, ਜਿਨ੍ਹਾਂ ਤੈਨੂੰ ਜਨਮ ਦਿੱਤਾ ਤੇਰੇ ਸਿਰ ਉਪਕਾਰ ਕੀਤੇ, ਜੇ ਤੂੰ ਭੁੱਲ ਗਿਆ ਨਾ ਤੇ ਆ ਜਿਹੜਾ ਤੇਰੇ ਘਰ ਜਨਮਿਆ ਕਰੇਗਾ ਕੱਲ ਤੇਰੇ ਨਾਲ ਵੀ ਇਸੇ ਤਰ੍ਹਾਂ। ਇਹ ਯਾਦ ਰੱਖ, ਜੇ ਚਾਹੁੰਦਾ ਨਾ ਇਹ ਨਵ ਜਨਮਿਆ ਤੇਰੇ ਨਾਲ ਤੇਰੀ ਸੇਵਾ ਕਰੇ, ਤੇਰੀਆਂ ਸਦਰਾਂ ਪੂਰੀਆਂ ਕਰੇ, ਤੇ ਉਹ ਜਿਹੜੇ ਪਿਛਲੇ ਨੇ ਉਹਨਾਂ ਨੂੰ ਨਾ ਭੁੱਲ। ਪਰ ਹੁੰਦਾ ਕੀ ਹੈ, ਬੰਦੇ ਦਾ ਇੱਕ ਸੁਭਾਵ ਹੈ ਪਿਛਲਾ ਪੈਰ ਪੁੱਟਿਆ ਅਗਲੇ ਵੱਲ ਧਿਆਨ ਹੈ, ਪਿਛਲਾ ਗਿਆ ਸੋ ਗਿਆ, ਪਿੱਛਾ ਭੁੱਲਦਾ ਜਾਂਦਾ। ਭੁੱਲ ਨਾ, ਸੱਚ ਤੇ ਹੈ ਕਿ ਬਜ਼ੁਰਗਾਂ ਨੂੰ ਨਾ ਭੁੱਲ, ਜੇ ਤੂੰ ਉਹਨਾਂ ਨੂੰ ਭੁੱਲ ਗਿਆ ਤੇ ਕੱਲ ਤੈਨੂੰ ਵੀ ਕਿਸੇ ਯਾਦ ਨਹੀਂ ਕਰ। ਬੜਾ ਸੁੰਦਰ ਇੱਕ ਵਾਕ ਹੈ, ਨਾਮੇ ਨੇਕੋ ਰਫਤਗਾਂ ਜ਼ਾਇਆ ਮਕੁੰਨ ਤਾਂ ਬਮਾਨਦ ਨੇਕ ਨਾਮਤ ਬਰਕਰਾਰ। ਜਿਸ ਜਿਸ ਤੇਰੇ ਨਾਲ ਨੇਕੀ ਕੀਤੀ ਹੈ ਉਹਨੂੰ ਨਾ ਭੁੱਲ ਤਾਂ ਕਿ ਕੱਲ ਨੇਕਾਂ ਵਿੱਚ ਤੇਰਾ ਨਾਮ ਵੀ ਰਹੇ। ਜੇ ਤੂੰ ਨਾ ਯਾਦ ਰੱਖੇਗਾ ਕੱਲ ਕਿਸੇ ਯਾਦ ਨਹੀਂ ਰੱਖਣਾ। ਭਾਈ ਸਾਹਿਬ ਚਾਹੁੰਦੇ ਨੇ ਬਾਪ ਹੋਵੇ ਗੁਰਸਿੱਖ ਬਾਪ, ਮਾਂ ਗੁਰਸਿੱਖ ਬਾਪ, ਪੁੱਤਰ ਚੰਗਾ ਗੁਰਸਿੱਖ ਪੁੱਤਰ, ਜਵਾਈ ਚੰਗਾ ਗੁਰਸਿੱਖ, ਧੀ ਚੰਗੀ ਗੁਰਸਿੱਖ। ਇਹ ਜਗਤ ਵਿੱਚ ਰਹਿਣਾ। ਜੇ ਕਿਹਾ ਨਾ ਪਰਿਵਾਰ ਵਿੱਚ ਕਰਤਾਰ ਚੇਤਾ ਆਵੇ, ਫਿਰ ਪਰਿਵਾਰ ਗੁਰਮੁਖਾਂ ਦਾ ਹੀ ਹੋਵੇਗਾ ਤੇ ਕਰਤਾਰ ਚੇਤਾ ਆਵੇਗਾ, ਗੁਰੂ ਬਖਸ਼ ਕਰੇ ਸਾਨੂੰ। ਜਿੱਥੇ ਉਹਨਾਂ ਗ੍ਰਸਤ ਵਿੱਚ ਰਹਿਣ ਲਈ ਕਿਹਾ ਸਿੱਖੀ ਦੀ ਦਾਤ ਬਖਸ਼ਣ, ਜੋ ਸਾਨੂੰ ਚੇਤੇ ਕਰਾਇਆ ਜਨਮ ਲਿਆ ਤੇ ਰੱਬ ਯਾਦ ਰਹੇ ਉਹ ਨਾ ਭੁੱਲੇ, ਫਿਰ ਮਾਂ ਬਾਪ ਵੀ ਨਹੀਂ ਭੁੱਲਣਗੇ, ਪੰਥ ਵੀ ਨਹੀਂ ਭੁੱਲੇਗਾ, ਗੁਰੂ ਵੀ ਨਹੀਂ ਭੁੱਲੇਗਾ। ਬਾਕੀ ਵਿਚਾਰਾਂ ਕੱਲ, ਭੁੱਲਾਂ ਦੀ ਖਿਮਾ। ਆਓ ਸਾਰੇ ਜਪੋ ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।